an adult eats
free.
Remember, it's a tandoori flame where kids eat
free.
Kids eat free.
Conditions apply.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਕੈਨੀ ਤਾਲੀਵਾਲ
ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਰ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
हां जी एक पैराडिकल कंपनी ट्रैफिक टिकट मिल गई है ओंटारियो जा यूएसए दे विच अपना ड्राइविंग अब्स्ट्रैक्ट जा सीवीओआर साफ सुथरा रखन ਲਈ जा स्मॉल क्लेम्स कोर्ट मैटर है ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਡਿਕਲ ਕੰਪਨੀ 3 ਲਾਇਨਸ ਪੈਰਾਡਿਕਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਹੋ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ ਜਿਹੜੇ ਮੇਰੇ ਵੀਰ ਏ ਜ਼ੈਡ ਲਾਇਸੈਂਸ ਆ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲਾਜ਼ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੇਮਬ੍ਰਿਜ ਬ੍ਰੈਂਪਟਨ ਮਿਸੀਸਾਗਾ ਵਿੰਜ਼ਰ ਮੌਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ ਇੱਕ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 to 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਤੁਸੀਂ ਕੋਈ ਅਜਿਹਾ ਬੈਂਕਵੈਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ, ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੈਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੈਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੈਟ ਹਾਲ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਨਵਾਂ ਹਫ਼ਤਾ ਹੋ ਗਿਆ ਜੀ ਸ਼ੁਰੂ, ਤੇ ਮੌਸਮ ਆ ਜਿਹੜਾ ਉਹ ਬਦਲਣ ਲੱਗ ਗਿਆ। ਉਮੀਦ ਕਰਦੇ ਹਾਂ ਤੁਹਾਡੇ ਇਹ ਜਿਹੜੇ ਦਿਨ ਹੋਣਗੇ ਅੱਗੇ ਉਹ ਬਹੁਤ ਸੋਹਣੇ ਬੀਤਣਗੇ। ਦੋਸਤੋ, ਕੱਲ ਅੰਤਰਰਾਸ਼ਟਰੀ ਔਰਤ ਦਿਵਸ ਸੀ। ਦੁਨੀਆ ਦੀ ਅੱਧੀ ਆਬਾਦੀ ਔਰਤਾਂ ਨੂੰ ਇਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਕੱਲ ਛੁੱਟੀ ਦਾ ਦਿਨ ਸੀ। ਇਸ ਕਰਕੇ ਆਪਾਂ ਔਰਤ ਦਿਵਸ ਬਾਰੇ ਥੋੜੀ ਜਿਹੀ ਗੱਲਬਾਤ ਹੈ ਜਿਹੜੀ ਉਹ ਅੱਜ ਕਰ ਲੈਂਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਇੰਡੀਆ ਤੋਂ ਸ਼ਿਵਿੰਦਰ ਨੂੰ ਵੀ ਲਾਵਾਂਗੇ, ਤੇ ਹੋਰ ਜਿਹੜੇ ਮਸਲੇ ਨੇ ਗੱਲਾਂ ਬਾਤਾਂ ਨੇ ਉਹਨਾਂ ਤੇ ਗੱਲਬਾਤ ਕਰਾਂਗੇ। ਵੈਸੇ ਤਾਂ ਅਸੀਂ ਜ਼ਿੰਦਗੀ ਦੇ ਹਰੇਕ ਪੱਖ ਦੇ ਵਿੱਚ ਹਰੇਕ ਪੱਖ ਦੇ ਉੱਤੇ ਆਪਾਂ ਔਰਤ ਦੀ ਜਿਹੜੀ ਸ਼ਮੂਲੀਅਤ ਆ ਉਹਦੀ ਗੱਲ ਕਰਦੇ ਹਾਂ। ਅੱਧੀ ਆਬਾਦੀ ਹੈ ਦੁਨੀਆ ਦੀ, ਤੇ ਜਦੋਂ ਆਪਾਂ ਜ਼ਿੰਦਗੀ ਰੂਪੀ ਗੱਡਾ ਵੀ ਚਲਾਉਣ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਜੀ ਔਰਤ ਤੇ ਮਰਦ ਆ ਜਿਹੜੇ ਇਹ ਜ਼ਿੰਦਗੀ ਰੂਪੀ ਗੱਡੇ ਦੇ ਦੋ ਪਹੀਏ ਨੇ। ਪਰ ਪਤਾ ਨੀ ਕਿਉਂ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਹੋ ਤਾਂ ਨੀ ਸਕਦਾ, ਪਰ ਇਹ ਹੁੰਦਾ ਵੀ ਇਹ ਜ਼ਿੰਦਗੀ ਰੂਪੀ ਗੱਡਾ ਜਿਹੜਾ ਇਹਦੇ ਇੱਕ ਪਹੀਏ ਤੇ ਲੋਡ ਆ ਜਿਹੜਾ ਉਹ ਜ਼ਿਆਦਾ ਰਹਿੰਦਾ। ਉਹ ਕਿਵੇਂ ਰਹਿੰਦਾ ਉਹ ਤੁਹਾਨੂੰ ਵੀ ਪਤਾ, ਉਹ ਮੈਨੂੰ ਵੀ ਪਤਾ। ਜਿਵੇਂ ਤੁਸੀਂ ਸਾਰਿਆਂ ਨੇ ਕਿਸਾਨ ਆ ਜਿਹੜੇ ਹਲ ਵਾਹੁੰਦੇ ਦੇਖੇ ਹੋਣਗੇ, ਅੱਗੇ ਪੰਜਾਲੀ ਲੱਗੀ ਹੁੰਦੀ ਹੈ ਤੇ ਦੋ ਬਲਦ ਹੁੰਦੇ ਨੇ। ਦੇਖਣ ਨੂੰ ਤਾਂ ਉਹ ਪੰਜਾਲੀ ਦੋਨਾਂ ਬਲਦਾਂ ਦੇ ਧੌਣਾਂ ਦੇ ਉੱਤੇ ਇੱਕੋ ਜਿਹਾ ਭਾਰ ਪਾਉਂਦੀ ਹੈ, ਪਰ ਜਦੋਂ ਉਹ ਖੇਤ ਨੂੰ ਵਾਹਿਆ ਜਾਂਦਾ ਤੇ ਇੱਕ ਬਲਦ ਆ ਜਿਹੜਾ ਬਾਹਰਲੇ ਪਾਸੇ ਚੱਕਰ ਲਾਉਂਦਾ, ਬਾਹਰਲਾ ਗੇੜਾ ਕੱਢਦਾ ਤੇ ਇੱਕ ਅੰਦਰਲਾ ਗੇੜਾ ਕੱਢਦਾ, ਦੇਖਣ ਵਾਲੇ ਨੂੰ ਐਂ ਲੱਗਦਾ ਵੀ ਦੋਨੇ ਬਲਦ ਬਰਾਬਰ ਕੰਮ ਕਰਦੇ ਨੇ, ਪਰ ਐਕਚੁਅਲੀ ਜਿਹੜਾ ਅੰਦਰ ਵਾਲਾ ਬਲਦ ਆ ਉਹ ਘੱਟ ਤੁਰਦਾ, ਬਾਹਰ ਵਾਲਾ ਬਲਦ ਆ ਜਿਹੜਾ ਉਹ ਜ਼ਿਆਦਾ ਤੁਰਦਾ, ਉਹਨੂੰ ਜ਼ਿਆਦਾ ਕੰਮ ਕਰਨਾ ਪੈਂਦਾ, ਦੇਖਣ ਨੂੰ ਕੰਮ ਇੱਕੋ ਜਿਹਾ ਲੱਗਦਾ। ਇਸੇ ਤਰ੍ਹਾਂ ਬਹੁਤ ਲੋਕ ਕਹਿ ਦਿੰਦੇ ਆ ਜੀ ਬਈ ਔਰਤ ਤੇ ਮਰਦ ਬਰਾਬਰ ਨੇ, ਬਰਾਬਰ ਕੰਮ ਕਰਦੇ ਨੇ, ਔਰਤ ਘਰ ਤੋਂ ਮਰਦ ਆ ਜਿਹੜਾ ਉਹ ਘਰ ਤੋਂ ਬਾਹਰ ਕੰਮ ਕਰਦਾ, ਤੇ ਅੱਜ ਕੱਲ੍ਹ ਤਾਂ ਚਲੋ ਦੁਨੀਆ ਬਦਲ ਗਈ ਤੇ ਔਰਤ ਆ ਜਿਹੜੀ ਉਹ ਘਰ ਦੇ ਅੰਦਰ ਕੰਮ ਕਰਦੀ ਹੈ। ਪਰ ਇਹ ਦੁਨੀਆ ਬਦਲਣ ਨਾਲ, ਟੈਕਨੋਲੋਜੀ ਆਉਣ ਦੇ ਨਾਲ ਹੋ ਗਿਆ ਇਸ ਤਰ੍ਹਾਂ ਬਈ ਮਰਦ ਤਾਂ ਬਾਹਰ ਕੰਮ ਕਰਕੇ ਤੇ ਘਰੇ ਆ ਕੇ ਆਰਾਮ ਨਾਲ ਥੱਕਿਆ ਟੁੱਟਿਆ ਕਹਿੰਦਾ ਜੀ ਮੈਂ ਥੱਕਿਆ ਟੁੱਟਿਆ, ਤੇ ਆ ਕੇ ਬੈਠ ਜਾਂਦਾ ਤੇ ਚਾਹ ਦਾ ਕੱਪ ਵੀ ਔਰਤ ਜਿਹੜੀ ਉਹਨੂੰ ਪਿਆਉਂਦੀ ਆ ਵੀ ਸਾਡੇ ਮਰਦ ਜੀ ਨੇ ਜਿਹੜੇ ਇਹ ਹੁਣ ਥੱਕੇ ਹੋਏ ਆਏ ਨੇ, ਉਹ ਵੀ ਫੀਲ ਕਰਦਾ ਵੀ ਮੈਂ ਕੰਮ ਕਰਕੇ ਆਇਆ। ਪਰ ਤੁਹਾਨੂੰ ਪਤਾ ਹੈ ਵੀ ਪਰਿਵਾਰ ਦੇ ਵਿੱਚ ਇੱਕ ਮੈਂਬਰ ਦੀ ਕਮਾਈ ਦੇ ਨਾਲ ਘਰ ਨਹੀਂ ਚੱਲਦਾ, ਔਰਤ ਵੀ ਬਰਾਬਰ ਕੰਮ ਕਰਕੇ ਆਉਂਦੀ ਆ, ਤੇ ਜੇ ਘਰ ਦੇ ਵਿੱਚ ਚਾਰ ਦੀਵਾਰੀ 'ਚ ਹੋ ਰਹੇ ਕੰਮਾਂ ਦੀ ਗੱਲ ਕਰਨੀ ਹੋਵੇ ਤਾਂ ਔਰਤ ਜ਼ਿਆਦਾ ਕੰਮ ਕਰਦੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਵੇਰੋਂ ਖਾਣਾ ਬਣਾ ਕੇ ਸਾਰੇ ਪਰਿਵਾਰ ਨੂੰ ਤਿਆਰ ਕਰਕੇ ਤੇ ਪਤੀ ਦੇਵ ਨੂੰ ਡਿਊਟੀ ਤੇ ਤੋਰ ਕੇ, ਬੱਚਿਆਂ ਨੂੰ ਸਕੂਲ ਤੋਰ ਕੇ, ਨੂੰਹ ਸੱਸ ਦੀ ਸੇਵਾ ਕਰਕੇ, ਤੇ ਫਿਰ ਆਪ ਵੀ ਡਿਊਟੀ ਤੇ ਜਾਂਦੀ ਆ, ਤੇ ਪਿੱਛੇ ਬੰਦੋਬਸਤ ਕਰਕੇ ਜਾਂਦੀ ਆ ਵੀ ਇਹਨਾਂ ਨੇ ਲੰਚ ਵੀ ਕਰਨਾ ਤੇ ਫਿਰ ਇਹ ਚੀਜ਼ਾਂ ਖਾਣਗੇ, ਤੇ ਸ਼ਾਮ ਨੂੰ ਕੰਮ ਨਿਬੇੜ ਕੇ ਆਪਦਾ ਤੇ ਰਿਸ਼ਤੇ ਸੇਵਾ ਜੁੱਟ ਜਾਂਦੀ ਆ, ਤੇ ਫਿਰ ਜਦੋਂ ਸਾਰੇ ਸੌਂ ਜਾਂਦੇ ਆ ਉਸ ਤੋਂ ਬਾਅਦ ਉਹ ਕਿਤੇ ਸੌਂਦੀ ਆ ਤੇ ਸਭ ਤੋਂ ਪਹਿਲਾਂ ਉੱਠਦੀ ਆ। ਇਹ ਗੱਲਾਂ ਮੈਂ ਕਰਦਾ ਰਿਹਾ ਪਰ ਇਹ ਸਾਰਿਆਂ ਨਾਲ ਵਾਪਰਦੀਆਂ ਨੇ ਤੇ ਆਪਾਂ ਸਾਰੇ ਦੇਖਦੇ ਹਾਂ ਇਹ ਆਪਣੀਆਂ ਆਪਣੀਆਂ ਦਾਦੀਆਂ ਮਾਵਾਂ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਿਹਾ। ਅੱਛਾ, ਦੂਸਰਾ ਪਾਸਾ ਇਹ ਹੈ, ਦੂਸਰਾ ਪੱਖ ਇਹ ਹੈ ਵੀ ਜਦੋਂ ਪਰਿਵਾਰ ਦਾ ਕੋਈ ਅਹਿਮ ਫੈਸਲਾ ਕਰਨਾ ਹੋਵੇ ਉਦੋਂ ਅਸੀਂ ਔਰਤ ਨੂੰ ਪਿੱਛੇ ਰੱਖਦੇ ਹਾਂ, ਕਹਿੰਦੇ ਜੀ ਔਰਤ ਤਾਂ ਸਾਡੇ ਨਾਲ ਹੀ ਆ, ਬੰਦੇ ਨੇ ਫੈਸਲਾ ਕਰ ਲਿਆ ਤੇ ਔਰਤ ਦਾ ਆਪੇ ਫੈਸਲਾ ਹੋ ਗਿਆ, ਜਾਣੀ ਉਦੋਂ ਅਸੀਂ ਕੋਈ ਰਹਿ ਨਹੀਂ ਲੈਂਦੇ ਉਹਦੀ, ਉਂਝ ਅਸੀਂ ਕਹਿੰਦੇ ਹਾਂ ਜੀ ਕਾਨੂੰਨ ਦੇ ਮੁਤਾਬਕ ਔਰਤਾਂ ਬਰਾਬਰ ਆ। ਖੈਰ ਜਿਹੜੇ ਲੋਕ ਪੁਰਾਣੇ ਗ੍ਰੰਥਾਂ ਨੂੰ ਮੰਨਦੇ ਨੇ ਬਹੁਤੇ ਉਹ ਕਹਿੰਦੇ ਪੁਰਾਤਨਤਾਵਾਦੀ ਨੇ, ਉਹ ਕਹਿੰਦੇ ਸਾਡੇ ਗ੍ਰੰਥਾਂ ਚ ਬਹੁਤ ਸੋਹਣਾ ਔਰਤਾਂ ਬਾਰੇ ਲਿਖਿਆ ਹੋਇਆ, ਆਹ ਵੀ ਗ੍ਰੰਥਾਂ ਚ ਲਿਖਿਆ ਹੋਇਆ ਭਾਈ ਢੋਲ ਗਵਾਰ ਸ਼ੂਦਰ ਔਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਤੇ ਸਾਡੀ ਸਮਝ ਦਾ ਇਹ ਪੱਕਾ ਹਿੱਸਾ ਬਣਿਆ ਹੋਇਆ ਵੀ ਜਿਵੇਂ ਢੋਲ ਕੁੱਟਿਆ ਹੋਇਆ ਲੋਟ ਆਉਂਦਾ ਉਵੇਂ ਜਿਹੜੀ ਔਰਤ ਆ ਇਹਦੇ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਇਹ ਸਾਡੇ ਸਮਾਜ ਦਾ ਹਿੱਸਾ, ਇਹ ਸਾਡੇ ਸਮਾਜ ਦੀ ਸਮਝ ਆ। ਇੱਕ ਅਸੀਂ ਮੁਨਕਰ ਨਹੀਂ ਹੋ ਸਕਦੇ ਇਹਨਾਂ ਗੱਲਾਂ ਤੋਂ ਬਈ ਕਾਨੂੰਨ ਨੇ ਭਾਵੇਂ ਬਰਾਬਰਤਾ ਦੇਤੀ ਹੈ ਪਰ ਅਸੀਂ ਮਨਾਂ ਦੇ ਵਿੱਚ ਅਜੇ ਔਰਤ ਨੂੰ ਬਰਾਬਰਤਾ ਨਹੀਂ ਦਿੱਤੀ। ਇਹ ਅਸੀਂ ਇਹਨਾਂ ਦੇਸ਼ਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪਛੜੇ ਹੋਏ ਦੇਸ਼ ਨੇ, ਜੇ ਉਹਨਾਂ ਦੀ ਗੱਲ ਕਰਨੀ ਹੋਵੇ ਤਾਂ ਔਰਤ ਕਿਤੇ ਪਿੱਛੇ ਆ ਜੀ, ਬਹੁਤ ਜ਼ਿਆਦਾ ਪਿੱਛੇ ਆ। ਭਾਰਤ ਤੇ ਪਾਕਿਸਤਾਨ ਦੀ ਗੱਲ ਕਰਨੀ ਹੋਵੇ ਕਿਉਂਕਿ ਸਾਡੇ ਸਰੋਤੇ ਬਹੁਤੇ ਭਾਰਤ ਤੇ ਪਾਕਿਸਤਾਨ ਵਾਲੇ ਨੇ, ਉੱਥੇ ਤਾਂ ਔਰਤ ਜੇ ਇਹ ਕਹਿੰਦੀ ਹੈ ਵੀ ਮੈਂ ਮਰਦ ਦੇ ਬਰਾਬਰ ਹਾਂ ਤਾਂ ਇਹਦਾ ਮਤਲਬ ਆਟੋਮੈਟਿਕਲੀ ਉਹ ਆਪਣੀ ਮੌਤ ਨੂੰ ਸੱਦਾ ਦੇ ਰਹੀ ਹੈ। ਆਹ ਪਰਸਨ ਚੌਥੇ ਦੀ ਗੱਲ ਆ ਜੀ, ਪਾਕਿਸਤਾਨ ਦੇ ਵਿੱਚ ਔਰਤਾਂ ਨੇ ਇੱਕ ਮੁਜ਼ਾਹਰਾ ਕੀਤਾ ਤੇ ਬਿਪਤਾ ਪੈ ਗਈ ਉਹਨਾਂ ਨੂੰ। ਮੇਰੇ ਕੋਲ ਤੱਥ ਪਏ ਨੇ ਠੋਸ, ਕਿੱਥੇ ਕਿੱਥੇ ਮਜ਼ਾਕ ਕੀ ਮੁਜ਼ਾਹਰਾ ਹੋਇਆ, ਮੁਜ਼ਾਹਰੇ ਦੇ ਵਿੱਚ ਕੀ ਗੱਲਾਂ ਕਹੀਆਂ ਉਹਨਾਂ ਨੇ, ਪਰ ਬਹੁਤੀ ਡਿਟੇਲ 'ਚ ਨਹੀਂ ਜਾ ਸਕਦੇ। ਤੇ ਭਾਰਤ ਦੇ ਵਿੱਚ ਤਾਂ ਮਤਲਬ ਹਾਲਾਤ ਇਹ ਨੇ ਵੀ ਔਰਤ ਆਪਣੇ ਆਪ ਨੂੰ ਭਾਵੇਂ ਆਜ਼ਾਦ ਸਮਝਦੀ ਹੈ ਪਰ ਹੈ ਗੁਲਾਮ ਪ੍ਰਵਿਰਤੀ ਵਾਲੀ, ਤੇ ਭਾਰਤੀ ਪਾਕਿਸਤਾਨੀ ਜਾਂ ਸਾਊਥ ਏਸ਼ੀਅਨ ਔਰਤਾਂ ਜਿੱਥੇ ਵੀ ਚਲੀਆਂ ਜਾਣ ਉਹਨਾਂ ਦੇ ਮਨਾਂ 'ਚ ਕੁੱਟ ਕੁੱਟ ਕੇ ਬਹਾਇਆ ਗਿਆ ਬਈ ਭਾਈ ਤੁਸੀਂ ਪਹਿਲਾਂ ਬਾਪ ਦੀ ਸੇਵਾ ਕਰਦੇ ਰਹਿਣਾ ਬਾਬਲ ਦੀ, ਤੇ ਉਦੋਂ ਬਾਅਦ ਪਤੀ ਦੇਵ ਦੀ ਸੇਵਾ ਕਰਦੇ ਰਹਿਣਾ, ਬਸ ਇਹੀ ਜ਼ਿੰਦਗੀ ਆ ਤੁਹਾਡੀ, ਇਸ ਤੋਂ ਵੱਧ ਤੁਹਾਡੀ ਜ਼ਿੰਦਗੀ ਹੈ ਨਹੀਂ। ਅਸੀਂ ਖੁਦ ਮਤਲਬ ਜਦੋਂ ਅਸੀਂ ਸੁਣਦੇ ਹਾਂ ਨਾ, ਜਦੋਂ ਕੋਈ ਵੀ ਬੋਲ ਰਿਹਾ ਵੀ ਔਰਤ ਆ ਜਿਹੜੀ ਉਹ ਮਾਂ ਦੇ ਰੂਪ ਦੇ ਵਿੱਚ ਪੁੱਤਰਾਂ ਦੀ ਸੇਵਾ ਕਰਦੀ ਆ, ਪੁੱਤਰਾਂ ਨੂੰ ਪਾਲਦੀ ਆ, ਭੈਣਾਂ ਦੇ ਰੂਪ ਦੇ ਵਿੱਚ ਉਹ ਭਾਈਆਂ ਦੀ ਟੇਕ ਕੇਅਰ ਕਰਦੀ ਆ, ਔਰਤ ਪਤਨੀ ਦੇ ਰੂਪ ਚ ਪ੍ਰੇਮਿਕਾ ਦੇ ਰੂਪ ਚ ਪ੍ਰੇਮੀ ਜਾਂ ਪਤਨੀ ਦੀ ਸੇਵਾ ਦਾ ਫਰਜ਼ ਨਿਭਾਉਂਦੀ ਆ, ਤੇ ਔਰਤ ਬੇਟੀ ਦੇ ਰੂਪ ਦੇ ਵਿੱਚ ਬਾਪ ਦੀ ਸੇਵਾ ਕਰਦੀ ਆ। ਇਹ ਸਾਨੂੰ ਸ਼ਬਦ ਬੜੇ ਸੋਹਣੇ ਲੱਗਦੇ ਨੇ, ਮਨਾਂ ਤੇ ਪਲੀਜ਼ਿੰਗ ਇਫੈਕਟ ਪੈਂਦਾ, ਐਂ ਲੱਗਦਾ ਵੀ ਜਿਹੜਾ ਬੰਦਾ ਬੋਲ ਰਿਹਾ ਜਾਂ ਜਿਹੜਾ ਵੀ ਕੋਈ ਬੋਲ ਰਿਹਾ ਉਹਦੇ ਮੂੰਹੋਂ ਫੁੱਲ ਕਿਰਦੇ ਹੋਣ, ਕਿਰ ਰਹੇ ਨੇ, ਪਰ ਐਕਚੁਅਲੀ ਇਹੀ ਗੁਲਾਮੀ ਦੀ ਨਿਸ਼ਾਨੀ ਆ। ਮਤਲਬ ਜਿੱਥੇ ਤਾਂ ਔਰਤ ਸੇਵਾ ਕਰਦੀ ਹੈ ਤੇ ਟੇਕ ਕੇਅਰ ਕਰਦੀ ਹੈ ਉੱਥੇ ਤਾਂ ਬੱਲੇ ਬੱਲੇ ਬਹੁਤ ਵਧੀਆ ਗੱਲ ਆ ਜੀ। ਇਹਦੇ ਵਿੱਚੋਂ ਚਾਰਾਂ ਗੱਲਾਂ 'ਚ ਮੈਨੂੰ ਦੱਸੋ ਤੁਸੀਂ ਔਰਤ ਦਾ ਜਿਹੜਾ ਔਰਤ ਦੀ ਆਈਡੈਂਟੀ ਹੈ ਕਿੱਥੇ ਗਈ, ਜੇ ਉਹ ਭੈਣ ਦੇ ਰੂਪ 'ਚ ਫਿਰ ਵੀ ਸੇਵਾ ਕਰ ਰਹੀ ਹੈ, ਜੇ ਉਹ ਮਾਂ ਦੇ ਰੂਪ 'ਚ ਫਿਰ ਵੀ ਪਾਲ ਰਹੀ ਆ, ਉਹ ਪਤਨੀ ਦੇ ਰੂਪ ਦੇ ਵਿੱਚ ਫਿਰ ਵੀ ਸੇਵਾ ਕਰ ਰਹੀ ਹੈ, ਧੀ ਦੇ ਰੂਪ 'ਚ ਫਿਰ ਵੀ ਸੇਵਾ ਕਰ ਰਹੀ ਹੈ, ਔਰਤ ਦੀ ਆਈਡੈਂਟੀ ਇਹਨਾਂ ਚਾਰਾਂ ਪੰਜਾਂ ਸ਼ਬਦਾਂ ਦੇ ਵਿੱਚ ਹੀ ਗਾਇਬ ਹੋ ਕੇ ਰਹਿ ਗਈ ਆ। ਅਸੀਂ ਸਾਡੇ ਸਮਾਜ ਨੇ ਔਰਤ ਨੂੰ ਔਰਤ ਹੋਣ ਦਾ ਸਤਿਕਾਰ ਨਹੀਂ ਦਿੱਤਾ, ਸਤਿਕਾਰ ਉਹਨੂੰ ਇਸ ਕਰਕੇ ਮਿਲਿਆ ਵੀ ਉਹ ਭੈਣ ਪਤਨੀ ਮਾਂ ਤਾਂ ਕਿ ਉਹ ਸੇਵਾ ਹੀ ਕਰਦੀ ਰਹੇ, ਯਾਨੀ ਅਸੀਂ ਸੇਵਾ ਹੀ ਐਕਸਪੈਕਟ ਕਰਦੇ ਹਾਂ ਔਰਤ ਤੋਂ। ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਅੰਤਰਰਾਸ਼ਟਰੀ ਔਰਤ ਦਿਵਸ ਆ। ਮੈਨੂੰ ਪਤਾ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਕੋਈ ਨਾ ਕੋਈ ਸਾਡਾ ਸਰੋਤਾ ਆ ਕੇ ਇਹ ਵੀ ਕਹਿ ਦੂ ਲਓ ਜੀ ਤੁਸੀਂ ਕਿਹੜੇ ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਆ, ਇੱਥੇ ਤਾਂ ਕਾਨੂੰਨ ਨੇ ਔਰਤ ਮਰਦ ਆ ਜਿਹੜਾ ਉਹ ਛੋਟਾ ਕਾਨੂੰਨ ਅੱਗੇ ਤੇ ਆਓ ਉਹ ਮਤਲਬ ਹਰ ਇੱਕ ਕੇਸ ਨੂੰ ਜਨਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਸਪੈਸੀਫਿਕ ਕੋਈ ਗੱਲ ਹੁੰਦੀ ਆ ਘਟਨਾ ਹੁੰਦੀ ਆ ਉਹਨੂੰ ਜਨਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ। ਇਹੋ ਜਿਹੀ ਕੋਈ ਗੱਲ ਨਹੀਂ, ਭਾਵੇਂ ਕਾਨੂੰਨ ਦੀਆਂ ਨਜ਼ਰਾਂ 'ਚ ਬਰਾਬਰ ਆ ਪਰ ਔਰਤ ਅਜੇ ਵੀ ਬਹੁਤ ਪਿੱਛੇ ਆ। ਫਿਰ ਪੰਜ ਚਾਰ ਬੰਦੇ ਉਦਾਹਰਣਾਂ ਦੇ ਦੇਣਗੇ, ਲਓ ਜੀ ਕਲਪਨਾ ਚਾਵਲਾ ਸਪੇਸ ਚਲੀ ਗਈ ਸੀ, ਹਾਂਜੀ ਲਓ ਜੀ ਉਹ ਫਲਾਨੇ ਦੇਸ਼ ਦੇ ਵਿੱਚ ਔਰਤ ਆ ਜਿਹੜੀ ਮੁੱਖ ਮੰਤਰੀ ਬਣ ਗਈ ਸੀ। ਇਹ ਆਈਸੋਲੇਟਡ ਗੱਲਾਂ ਆਈਸੋਲੇਟਡ ਘਟਨਾਵਾਂ ਨੇ, ਇਹਦੇ ਨਾਲ ਤੁਸੀਂ ਸਮੁੱਚੀ ਜਿਹੜੀ ਔਰਤ ਦੀ ਸ਼ਖਸੀਅਤ ਆ ਉਹਨੂੰ ਨਹੀਂ ਪਛਾਣ ਸਕਦੇ। ਜੇ ਦੋ ਚਾਰ ਔਰਤਾਂ ਇਹੋ ਜਿਹੀਆਂ ਹੋ ਵੀ ਗਈਆਂ, ਉੱਚੇ ਅਹੁਦਿਆਂ ਤੇ ਚਲੀਆਂ ਗਈਆਂ, ਬਿਜ਼ਨਸ ਵੂਮੈਨ ਬਣ ਗਈਆਂ, ਇਹਦੇ ਨਾਲ ਸਮੁੱਚੇ ਔਰਤ ਵਰਗ ਦਾ ਕੁਛ ਨਹੀਂ ਸੁਧਰਿਆ। ਉਹ ਗ੍ਰੇਟ ਤਾਂ ਹੋ ਸਕਦੀਆਂ, ਪ੍ਰੋਬਲਮ ਇਹ ਆ ਬਈ ਜਿਹੜੀ ਸ਼ਖਸੀਅਤ ਜਿਹੜੀ ਪਰਸਨੈਲਿਟੀ ਆਪ ਗ੍ਰੇਟ ਬਣ ਜਾਂਦੀ ਹੈ ਅਸੀਂ ਉਹਦੀ ਗੱਲ ਕਰਦੇ ਹਾਂ, ਅਸੀਂ ਆਮ ਔਰਤਾਂ ਦੀ ਗੱਲ ਨਹੀਂ ਕਰਦੇ। ਇਵੇਂ ਜਦੋਂ ਸਮਾਜ ਦੇ ਵਿੱਚ ਆਮ ਇਨਸਾਨ ਦੀ ਗੱਲ ਚੱਲਦੀ ਹੈ ਅਸੀਂ ਕਹਿੰਦੇ ਹਾਂ ਜੀ ਉਹ ਫਲਾਨਾ ਆਮ ਤੋਂ ਹੀ ਬਣ ਗਿਆ ਖਾਸ, ਉਹ ਖਾਸ ਬਣ ਗਿਆ ਨਾ ਤੇ ਉਹ ਖਾਸ ਹੋ ਗਿਆ, ਖਾਸ ਨੇ ਆਮ ਨੂੰ ਛੱਡਤਾ, ਪ੍ਰੋਬਲਮ ਤਾਂ ਆਮ ਦੀ ਆ ਨਾ। ਸਾਡੇ ਸਮਾਜ ਦੇ ਵਿੱਚ ਆਮ ਵਿਅਕਤੀ ਆ ਜਿਹੜਾ ਉਹਦਾ ਕੀ ਹਾਲ ਆ, ਤੇ ਆਮ ਪਰਿਵਾਰਾਂ ਦੀਆਂ ਔਰਤਾਂ ਦਾ ਕੀ ਹਾਲ ਆ? ਸਮਾਜ ਦੀ ਤਰੱਕੀ ਤਾਂ ਇੱਥੋਂ ਮਿਲੀ ਜਾਣੀ ਹੈ ਨਾ, ਔਰਤ ਮਰਦ ਦੇ ਕਿੰਨਾ ਕੁ ਬਰਾਬਰ ਆ? ਜਦੋਂ ਅਸੀਂ ਆਮ ਇਨਸਾਨ ਦੇ ਦਾਇਰੇ ਚ ਰੱਖ ਕੇ ਵੇਖਾਂਗੇ, ਜਦੋਂ ਅਸੀਂ ਆਮ ਪਰਿਵਾਰਾਂ ਦੀ ਗੱਲ ਕਰਾਂਗੇ, ਉੱਥੇ ਵੇਖਾਂਗੇ ਆਪਾਂ। ਸਾਡੇ ਤਾਂ ਮਜ਼ਾਕ ਨਾਲ ਕਿਹਾ ਜਾਂਦਾ, ਜੇ ਕੋਈ ਬੰਦਾ ਕਹੇ ਨਾ ਵੀ ਮੈਂ ਵੀ ਕੋਈ ਅਹਿਮ ਫੈਸਲਾ ਲੈਣਾ ਹੋਵੇ, ਉਹ ਕਹਿ ਦੇ ਵੀ ਮੈਂ ਜੀ ਆਪਣੀ ਵਾਈਫ ਨੂੰ ਪੁੱਛ ਕੇ ਗੱਲ ਕਰੂੰਗਾ, ਤੇ ਸਾਰੇ ਨੱਕ ਜਾਂ ਉੱਪਰ ਚੜਾ ਕੇ ਟੇਢੀ ਟੇਢੀ ਨਿਗਾਹ ਵੱਲ ਉਹਨੂੰ ਦੇਖਦੇ ਵੀ ਹੈ ਕੀ ਆਪਦੀ ਘਰ ਵਾਲੀ ਦਾ ਗੁਲਾਮ ਆ? ਮਤਲਬ ਇੰਨਾ ਕੁ ਸਤਿਕਾਰ ਆ ਸਾਡੇ ਸਮਾਜ ਦੇ ਵਿੱਚ, ਤੇ ਗੁਲਾਮ ਪ੍ਰਵਿਰਤੀ ਇੰਨੀ ਆ, ਖੁਦ ਔਰਤਾਂ ਆਪ ਹੀ ਕਹਿ ਜਾਣਗੀਆਂ, ਕਹਿਣਗੀਆਂ ਜੀ ਜਿਹੜੇ ਘਰਾਂ ਦੇ ਵਿੱਚ ਔਰਤਾਂ ਦੀ ਮੁਖਤਿਆਰੀ ਹੁੰਦੀਆਂ ਨਾ, ਉਹ ਘਰ ਅੱਗੇ ਨੀ ਵੱਧ ਸਕਦਾ। ਬਸ ਤੁਸੀਂ ਆਹ ਦੋ ਗੱਲਾਂ ਤੋਂ ਅੰਦਾਜ਼ਾ ਲਾ ਲਓ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਨੇ, ਵੀ ਜੇ ਸਹੀ ਮਾਨਿਆਂ ਦੇ ਵਿੱਚ ਤੁਸੀਂ ਪਿਕਚਰ ਦੇਖਣੀ ਆ ਸਾਡੇ ਸਮਾਜ ਦੇ ਵਿੱਚ ਔਰਤ ਦੇ ਹਾਲਾਤ ਕੀ ਨੇ, ਇਹਨਾਂ ਗੱਲਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਬਾਕੀ ਗੱਲਾਂ ਤਾਂ ਬਹੁਤ ਵੱਡੀਆਂ ਨੇ, ਬਰਾਬਰਤਾ ਵਾਲੀਆਂ ਤਾਂ ਗੱਲਾਂ ਬਹੁਤ ਵੱਡੀਆਂ ਨੇ, ਉਹਦੇ ਲਈ ਬਰਾਬਰਤਾ ਦੇ ਲਈ ਔਰਤ ਨੂੰ ਸਟਰਗਲ ਕਰਨਾ ਪਿਆ ਤੇ ਸਟਰਗਲ ਕਰਨਾ ਪੈਣਾ ਗਾ। ਸਾਡੇ ਸਮਾਜ ਦੇ ਵਿੱਚ ਜਿਹੜਾ ਸਟਰਗਲ ਕਰਦਾ, ਮੈਨੂੰ ਤਾਂ ਪੰਜਾਬੀ ਕਮਿਊਨਿਟੀ ਦੀ ਪ੍ਰਵਿਰਤੀ ਦਾ ਪਤਾ ਜੀ, ਸਾਡੇ 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 ਸਮਾਜ ਦੇ ਵਿੱਚ ਜੇ ਕੋਈ ਸਟਰਗਲ ਕਰਦਾ ਨਾ, ਉਹਨੂੰ ਕਹਿਣਗੇ ਚੰਗਾ ਖਾਂਦਾ ਪੀਂਦਾ, ਇਹਨੂੰ ਪ੍ਰੋਬਲਮ ਕੋਈ ਨੀ, ਅਜੇ ਵੀ ਔਖਾ ਲੱਗਦਾ। ਇਸੇ ਤਰ੍ਹਾਂ ਸਾਡੇ ਸਮਾਜ 'ਚ ਔਰਤਾਂ ਨੂੰ ਵੀ ਕਿਹਾ ਜਾਂਦਾ, ਲੈ ਉਹ ਜੌਬ ਕਰਦੀ ਹੈ, ਉਹਦਾ ਪਤੀ ਦੇ ਬਹੁਤ ਸਾਊ ਆ, ਚੰਗੇ ਘਰ ਦੀ ਲੜਕੀ ਆ, ਉਹਦਾ ਚੰਗੇ ਥਾਂ ਵਿਆਹ ਹੋਇਆ ਵਿਆ, ਅਜੇ ਵੀ ਉਹਨੂੰ ਤਕਲੀਫ਼ ਆ, ਅਜੇ ਵੀ ਬਰਾਬਰਤਾ ਚਾਹੁੰਦੀ। ਜਾਣੀ ਦੇਖੋ ਅਸੀਂ ਹਰ ਇੱਕ ਚੀਜ਼ ਨੂੰ ਆਪਣੀਆਂ ਗੋਗਲਸ ਰਾਹੀਂ ਵੇਖਦੇ ਹਾਂ। ਜਦੋਂ ਕੌਮਾਂਤਰੀ ਔਰਤ ਦਿਵਸ ਹੁੰਦਾ ਨਾ, ਇੰਟਰਨੈਸ਼ਨਲ ਵਿਮੈਨਸ ਡੇ, ਉਦੋਂ ਵੀ ਅਸੀਂ ਮਤਲਬ ਇਹੀ ਦੇਖਦੇ ਵੀ ਔਰਤਾਂ ਦਾ ਬਰਾਬਰ ਨੇ। ਤੁਸੀਂ ਜੀ ਆਹ ਦੇਸ਼ਾਂ ਦੀ ਜਦੋਂ ਵਾਰਨਿੰਗ ਆਉਂਦੀਆਂ ਹੁੰਦੀਆਂ ਉਦੋਂ ਸੁਣਿਆ ਕਰੋ ਵੀ ਫਲਾਨੇ ਦੇਸ਼ ਦੇ ਵਿੱਚ ਔਰਤਾਂ ਦੀ ਹਾਲਾਤ ਵੱਧ ਤੋਂ ਬਦਤਰ ਨੇ, ਤੇ ਉਹ ਕਹਿੰਦਾ ਜੀ ਸਾਡੇ ਸਿਟੀਜ਼ਨ ਨੇ ਜਿਹੜੇ ਔਰਤਾਂ ਖਾਸ ਕਰਕੇ ਉੱਥੇ ਜਾਣ ਤੋਂ ਗੁਰੇਜ਼ ਕਰਨ। ਆਨਰ ਕਿਲਿੰਗ ਦੇ ਨਾਂ ਤੇ ਸਾਡੇ ਦੇਸ਼ਾਂ ਦੇ ਵਿੱਚ ਇੰਨਾ ਕੁਛ ਹੁੰਦਾ, ਕਈ ਵਾਰੀ ਸਾਡੇ ਕਾਲਰ ਆ ਕੇ ਡਿਫੈਂਡ ਕਰਦੇ ਨੇ, ਕਹਿਣਗੇ ਜੀ ਲੈ ਹੋਰ ਕਾਸਟ ਦੇ ਵਿੱਚ ਵਿਆਹ ਕਰਾ ਲਿਆ ਕੁੜੀ ਨੇ ਤੇ ਫਿਰ ਮਾਰਨਾ ਹੀ ਸੀ, ਫਿਰ ਐਂ ਕਰਨਾ ਸੀ। ਮਤਲਬ ਉਹ ਆਪਣੇ ਹੱਥ ਦੇ ਵਿੱਚ ਸਮਝਦੇ ਨੇ ਵੀ ਬੰਦੂਕ ਫੜੀ ਹੋਵੇ ਵੀ ਅਸੀਂ ਉਹ ਫੈਸਲਾ ਕਰ ਦੇਣਾ, ਅਸੀਂ ਉਹ ਜੱਜ ਆ। ਹਾਲਾਂਕਿ ਉਹ ਗ੍ਰੰਥਾਂ ਦਾ ਹਵਾਲਾ ਦੇਣਗੇ, ਉਹ ਕਹਿਣਗੇ ਜੀ ਜਾਤ ਪਾਤ ਕੋਈ ਨੀ, ਸਾਡੇ ਸਮਾਜ ਦੇ ਵਿੱਚ ਤਾਂ ਕੋਈ ਮੰਨਦਾ ਨੀ, ਸਾਡੇ ਧਰਮ ਦੇ ਵਿੱਚ ਕੋਈ ਮੰਨਦਾ ਨੀ। ਪਰ ਜਦੋਂ ਇਹੋ ਜਿਹੀ ਗੱਲ ਹੋਊਗੀ ਕਹਿਣਗੇ ਜੀ ਆਪਣੀ ਬਰਾਦਰੀ 'ਚ ਵਿਆਹ ਕਰਾਉਣਾ ਚਾਹੀਦਾ ਸੀ। ਮਤਲਬ ਇਹ ਹੈ ਬਈ ਮਰਦ ਵਾਸਤੇ ਕਾਨੂੰਨ ਹੋਰ ਆ ਤੇ ਔਰਤ ਵਾਸਤੇ ਕਾਨੂੰਨ ਹੋਰ ਆ। ਜੇ ਕਿਸੇ ਆਮ ਪਰਿਵਾਰ ਦਾ ਮੁੰਡਾ ਕਿਤੇ ਵਿਆਹ ਕਰਾ ਲੇ ਲੜਕੀ ਨਾਲ, ਮੁੰਡੇ ਵਾਲੇ ਤਾਂ ਕਹੀ ਜਾਣਗੇ, ਇੱਥੇ ਤਾਂ ਚਲੋ ਹਾਲਾਤ ਬਦਲ ਗਏ, ਕੋਈ ਆਪਾਂ ਐਡਵਾਂਸਡ ਕੰਟਰੀ ਦੇ ਵਿੱਚ ਰਹਿੰਦੇ ਹਾਂ, ਇੱਥੇ ਕਹਿਣਗੇ ਜੀ ਮੁੰਡੇ ਨੇ ਲਵ ਮੈਰਿਜ ਕਰਾ ਲਈ, ਬੜੀ ਆਓ ਭਗਤ ਹੁੰਦੀ ਹੈ। ਤੇ ਜਦੋਂ ਕਿਸੇ ਦੀ ਕੁੜੀ ਕਰਾ ਲੇ, ਮਾਫ਼ ਕਰਨਾ ਮੇਰੇ ਸ਼ਬਦਾਂ ਨੂੰ, ਮੈਂ ਜੋ ਕੁਝ ਹੋ ਰਿਹਾ ਸਮਾਜ ਦੇ ਵਿੱਚ ਉਹਦੀ ਤਸਵੀਰ ਹੀ ਪੇਸ਼ ਕਰ ਲਿਆ, ਕਹਿਣਗੇ ਜੀ ਫਲਾਨਿਆਂ ਦੀ ਕੁੜੀ ਭੱਜ ਗਈ। ਮਤਲਬ ਦੋ ਪੈਮਾਨੇ ਨੇ ਔਰਤ ਤੇ ਮਰਦ ਦੇ ਲਈ, ਇੱਥੋਂ ਤੁਸੀਂ ਔਰਤ ਤੇ ਮਰਦ ਦੀ ਬਰਾਬਰਤਾ ਜਿਹੜੀ ਦੇਖ ਲਓ। ਪਰ ਕਿਉਂਕਿ ਔਰਤਾਂ ਨੇ ਆਪ ਹੰਭਲਾ ਬਹੁਤ ਮਾਰਿਆ, ਮੈਂ ਤੁਹਾਨੂੰ ਜੇ ਪੁਰਾਣੀਆਂ ਕਹਾਣੀਆਂ ਸੁਣਾਵਾਂ ਤੇ ਤੁਹਾਡੇ ਨਾ ਕਈ ਵਾਰੀ ਤੁਸੀਂ ਤੁਹਾਡੇ ਲੂੰਹ ਕੰਡੇ ਖੜੇ ਹੋ ਜਾਣਗੇ। ਜਦੋਂ ਤੋਂ ਸੋਸ਼ਲਿਸਟ ਰੈਵੋਲੂਸ਼ਨ ਦੀ ਗੱਲ ਚੱਲੀ ਹੈ, ਉਹ 1905-07 ਤੋਂ ਆ ਪਿਛਲੀ ਸਦੀ ਦੇ ਸ਼ੁਰੂ ਦੇ ਵਿੱਚ ਔਰਤਾਂ ਨੇ ਆਪਣੇ ਆਪ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕੀਤਾ, ਤੇ 1907-08-10 ਦੇ ਵਿੱਚ ਇੱਥੇ ਸਾਡੇ ਆਪਣੇ ਅਮਰੀਕਾ ਦੇ ਵਿੱਚ ਨਿਊਯਾਰਕ 'ਚ 15-15, 20,000 ਔਰਤਾਂ ਇਕੱਠੇ ਪ੍ਰੋਟੈਸਟ ਕਰਦੀਆਂ ਹੁੰਦੀਆਂ ਸੀ, ਕਿਉਂਕਿ ਕੰਮ ਕਰਨ ਦੇ ਹਾਲਾਤ ਬੜੇ ਮਾੜੇ ਸੀ, 12-12, 15-15 ਘੰਟੇ ਔਰਤਾਂ ਨੂੰ ਕੰਮ ਕਰਨਾ ਪੈਂਦਾ ਸੀ। ਇਹ ਨਵੀਂ ਸੋਝੀ ਆਉਣ ਦੇ ਨਾਲ ਹੀ ਔਰਤਾਂ ਨੇ ਆਪਣੇ ਆਪ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ ਸੀ। ਉਸ ਵੇਲੇ ਇੱਕ ਹਫ਼ਤੇ ਦੀ ਜਿਹੜੀ ਕਮਾਈ ਹੈ, ਬਹੁਤੀਆਂ ਇਮੀਗ੍ਰੈਂਟ ਔਰਤਾਂ ਹੁੰਦੀਆਂ ਸੀ, ਅੱਜ ਕੱਲ੍ਹ ਤਾਂ ਇਮੀਗ੍ਰੈਂਟ ਮਰਦ ਆ, ਪਿਛਲੀ ਸਦੀ ਦੇ ਅਖੀਰ ਦੇ ਵਿੱਚ ਤਾਂ ਬਹੁਤ ਆਉਣ ਲੱਗ ਗਈ ਸੀ, ਪਰ ਯੂਰਪ ਤੋਂ ਇਮੀਗ੍ਰੈਂਟ ਲੜਕੀਆਂ ਬਹੁਤ ਇਹਨਾਂ ਦੇਸ਼ਾਂ 'ਚ ਆਈਆਂ, ਪੋਲੈਂਡ ਤੋਂ, ਇਟਲੀ ਤੋਂ। 10-10, 12-12, 15-15 ਸਾਲ ਦੀਆਂ ਜਿਹੜੀਆਂ ਲੜਕੀਆਂ ਸੀ ਉਹ ਹਫ਼ਤਾ ਕੰਮ ਕਰਦੀਆਂ ਸੀ, ਤੇ ਉਹਨਾਂ ਨੂੰ 7 ਤੋਂ ਲੈ ਕੇ $10-12 ਤੱਕ ਹਫ਼ਤੇ ਦੀ ਸੈਲਰੀ ਮਿਲਦੀ ਸੀ। ਕੰਮ ਦੇ ਹਾਲਾਤ ਇੰਨੇ ਮਾੜੇ ਸੀ ਵੀ ਟੈਕਸਟਾਈਲ ਫੈਕਟਰੀ ਸੀ ਜਿਹੜੀਆਂ, ਮੈਂ ਤੁਹਾਨੂੰ ਸਪੈਸੀਫਿਕਲੀ ਐਗਜ਼ਾਮਪਲ ਦੇਊਂਗਾ, ਟ੍ਰਾਈਐਂਗੂਲਰ ਸ਼ਰਟ ਵੇਸਟ ਫੈਕਟਰੀ ਸੀ ਨੌਰਥ ਨਿਊਯਾਰਕ ਦੇ ਵਿੱਚ, ਉੱਥੇ ਤਕਰੀਬਨ 150 ਦੇ ਕਰੀਬ ਔਰਤਾਂ ਕੰਮ ਕਰਦੀਆਂ ਸੀ, ਤੇ ਅੱਧੀਆਂ ਦੀ ਉਮਰ 23-24 ਸਾਲ ਤੋਂ ਥੱਲੇ ਸੀ, ਤੇ ਮਰਦ ਉਹਨਾਂ ਦੀ ਨਿਗਰਾਨੀ ਕਰਦੇ ਸੀ, ਤੇ ਮਰਦ ਸਿਗਰਟ ਪੀ ਕੇ ਕਈ ਵਾਰੀ ਉੱਥੇ ਸਿੱਟ ਦਿੰਦੇ ਹੁੰਦੇ ਸੀ। ਉਹਨਾਂ ਨੇ ਕਈ ਵਾਰੀ ਸ਼ਿਕਾਇਤ ਕੀਤੀ ਸੀ ਬਈ ਇੱਥੇ ਅੱਗ ਲੱਗ ਸਕਦੀ ਹੈ, ਟੈਕਸਟਾਈਲ ਫੈਕਟਰੀਜ਼ ਨੇ। ਉਲਟਾ ਹੁੰਦਾ ਕੀ ਸੀ, ਕਹਿੰਦੇ ਸੀ ਜੀ ਔਰਤਾਂ ਬਾਹਲੀਆਂ ਬੋਲਦੀਆਂ, ਉਹਨਾਂ ਦੇ ਜਿਹੜੇ ਐਗਜ਼ਿਟ ਹੁੰਦੇ ਸੀ ਉਹ ਬੰਦ ਕਰ ਦਿੰਦੇ ਸੀ, ਕਈ ਵਾਰੀ ਉਹ ਉੱਪਰਲੀਆਂ ਮੰਜ਼ਿਲ ਤੇ ਕੰਮ ਕਰਦੀਆਂ ਹੁੰਦੀਆਂ ਸੀ, ਉਹਨਾਂ ਦੀਆਂ ਪੌੜੀਆਂ ਨੂੰ ਵੀ ਤਾਲੇ ਲਾ ਦਿੰਦੇ ਸੀ। ਹੋਇਆ ਇਸ ਤਰ੍ਹਾਂ ਵੀ ਜਿਹੜੀ ਟ੍ਰਾਇੰਗੂਲਰ ਸ਼ਰਟ ਵੇਸਟ ਫੈਕਟਰੀ ਸੀ 1911 ਦੀ, ਇਹ 25 ਮਾਰਚ ਸੀ, ਔਰਤ ਦਿਵਸ ਤਾਂ ਬਾਅਦ 'ਚ ਮਨਾਇਆ ਜਾਣ ਲੱਗਿਆ, ਉੱਥੇ ਅੱਗ ਲੱਗ ਗਈ 8ਵੀਂ 9ਵੀਂ 10ਵੀਂ ਮੰਜ਼ਿਲ ਤੇ, ਉੱਥੇ ਹੀ ਇਹ ਸ਼ਰਟ ਵੇਸਟ ਫੈਕਟਰੀ ਸੀ। ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਆ ਜਿਹੜੀ ਉਹ ਪਹੁੰਚ ਤਾਂ ਗਈ 6ਵੀਂ ਮੰਜ਼ਿਲ ਤੱਕ, ਪੌੜੀਆਂ ਸੀਗੀਆਂ ਉੱਤੇ, ਪੌੜੀਆਂ ਫਾਇਰ ਬ੍ਰਿਗੇਡ ਦੀਆਂ ਪੌੜੀਆਂ ਜਾ ਨਹੀਂ ਸਕਦੀਆਂ। 146 ਮੌਤਾਂ ਹੋ ਗਈਆਂ ਜੀ, 123 ਯੰਗ ਲੜਕੀਆਂ ਸੀ, ਉਹਨਾਂ ਨੇ ਦੇਖਿਆ ਵੀ ਅਸੀਂ ਮਰ ਜਾਂਗੀਆਂ ਹੁਣ, ਤੇ ਐਲੀਵੇਟਰ ਨੇ ਕੰਮ ਕਰਨੇ ਬੰਦ ਕਰਤੇ, ਪੌੜੀਆਂ ਨੂੰ ਬਾਹਰੋਂ ਤਾਲੇ ਲਾਏ ਹੋਏ ਸੀ ਐਗਜ਼ਿਟਸ ਨੂੰ, ਉਹਨਾਂ ਨੇ ਛਾਲਾਂ ਮਾਰਤੀਆਂ ਜੀ ਉੱਤੇ ਤੋਂ 9ਵੀਂ 8ਵੀਂ ਮੰਜ਼ਿਲ ਤੋਂ। 123 ਔਰਤਾਂ ਮਰ ਗਈਆਂ ਤੇ 23 ਦੇ ਕਰੀਬ ਮਰਦ ਮਰ ਗਏ, 146 ਦੇ ਕਰੀਬ ਉਦੋਂ ਮੌਤਾਂ ਹੋਈਆਂ ਸੀ। ਉਸ ਗੱਲ ਨੇ ਜਾਣੀ ਔਰਤ ਦਿਵਸ ਦੀ ਮੂਵਮੈਂਟ ਨੂੰ ਹੋਰ ਹੰਗਾਰਾ ਦਿੱਤਾ ਵੀ ਦੁਨੀਆਂ 'ਚ ਇਹੋ ਜਿਹੇ ਐਡਵਾਂਸਡ ਕੰਟਰੀਜ਼ ਵੀ ਹੈਗੇ ਆ ਜਿੱਥੇ ਔਰਤਾਂ ਦੇ ਕੰਮ ਕਰਨ ਦੇ ਹਾਲਾਤ ਸੇਫ ਨਹੀਂ। ਉਸ ਤੋਂ ਬਾਅਦ ਬੜੀ ਸ਼ਿੱਦਤ ਦੇ ਨਾਲ ਇਹ ਦਿਨ ਆ ਜਿਹੜਾ ਮਨਾਇਆ ਜਾਣ ਲੱਗ ਗਿਆ। ਵੈਸੇ ਸਾਰੇ ਦੇਸ਼ਾਂ 'ਚ ਹੁਣ ਤਾਂ ਮਨਾਇਆ ਜਾਂਦਾ, ਪਰ ਉਹਨੇ ਧੂਮ ਧੜੱਕੇ ਨਾਲ ਨਹੀਂ ਮਨਾਇਆ ਜਾਂਦਾ। ਔਰਤਾਂ ਨੂੰ ਦੱਸਣਾ ਪੈਂਦਾ ਵੀ ਅੱਜ ਔਰਤ ਦਿਵਸ ਆ, ਮਤਲਬ ਜਿਹੜਾ ਉਹਨਾਂ ਦਾ ਦਿਵਸ ਹੋਵੇ ਉਹਨਾਂ ਨੂੰ ਦੱਸਣਾ ਪੈਂਦਾ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸਤਾ ਵੀ ਜੇ ਕਿਤੇ ਔਰਤਾਂ ਨੇ ਪ੍ਰੋਟੈਸਟ ਕਰਨਾ ਹੋਣ ਤੇ ਬੰਦੇ ਆ ਜਿਹੜੇ ਮੁਜ਼ਾਹਰਾ ਕਰਨ ਲੱਗ ਜਾਂਦੇ, ਲੈ ਹੁਣ ਇਹਨਾਂ ਨੂੰ ਆਜ਼ਾਦੀ ਚਾਹੀਦੀ ਹੈ। ਖੈਰ ਜੀ, ਅਸੀਂ ਇੱਕ ਵਾਰੀ ਫਿਰ ਦੁਨੀਆਂ ਭਰ ਦੀਆਂ ਔਰਤਾਂ ਨੂੰ ਮੁਬਾਰਕ ਦਿੰਦੇ ਹਾਂ ਜੀ। ਇਹ ਜਿਹੜਾ ਕੱਲ੍ਹ ਦਿਨ ਲੰਘਿਆ ਇਹ ਬੜਾ ਖੁਸ਼ੀਆਂ ਵਾਲਾ ਦਿਨ ਸੀਗਾ, ਆਪਣਾ ਸਟਰਗਲ ਆ ਜਿਹੜਾ ਉਹ ਜਾਰੀ ਰੱਖਣ। ਕਿਸੇ ਨੇ ਆ ਕੇ ਉਹਨਾਂ ਦੀ ਮੁਕਤੀ ਨਹੀਂ ਕਰਾਉਣੀ, ਜੇ ਉਹਨਾਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾਉਣੀ ਹੈ ਉਹਨਾਂ ਨੂੰ ਆਪ ਸੰਘਰਸ਼ ਕਰਨਾ ਪੈਣਾ। ਬੜੀ ਸਿੱਧੀ ਤੇ ਸਪਸ਼ਟ ਜੀ ਗੱਲ ਆ, ਜਿਹੜਾ ਬੰਦਾ ਬੰਦੇ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਹੋ ਸਕਦਾ, ਕਿਉਂਕਿ ਇਹ ਜਿਹੜੇ ਸਿਸਟਮ 'ਚ ਅਸੀਂ ਰਹਿ ਰਹੇ ਹਾਂ ਇਹ ਸਿਸਟਮ ਦੋਨਾਂ ਨੂੰ ਐਕਸਪਲੋਇਟ ਕਰਦਾ, ਮਰਦ ਨੂੰ ਵੀ ਐਕਸਪਲੋਇਟ ਕਰਦਾ, ਔਰਤ ਨੂੰ ਵੀ ਐਕਸਪਲੋਇਟ ਕਰਦਾ। ਇਹਦੇ 'ਚ ਜੇ ਬੰਦਾ ਕਹੇ ਬਈ ਬਈ ਮੈਂ ਔਰਤ ਦੀ ਮਦਦ ਕਰਕੇ ਤੇ ਮੈਂ ਔਰਤ ਆ ਜਿਹੜੀ ਉਹਦੇ ਤੋਂ ਗੁਲਾਮੀ ਦੀਆਂ ਜੰਜੀਰਾਂ ਤੋੜ ਦੂੰ, ਇਹ ਨਹੀਂ ਹੋ ਸਕਦਾ ਜੀ। ਕਿਸੇ ਤੋਂ ਆਸ ਰੱਖਣੀ ਉਹ ਗਲਤ ਆ, ਹਰੇਕ ਵਰਗ ਨੂੰ ਆਪ ਹੀ ਸੰਘਰਸ਼ ਕਰਨਾ ਪੈਂਦਾ, ਆਪ ਹੀ ਸਟਰਗਲ ਕਰਨੀ ਪੈਂਦੀ ਹੈ। ਔਰਤਾਂ ਦੇ ਖਿਲਾਫ ਬਹੁਤ ਕੁਝ ਹੋ ਰਿਹਾ, ਔਰਤਾਂ ਤੇ ਇੰਨੇ ਹਮਲੇ ਹੋ ਰਹੇ ਨੇ ਦੁਨੀਆਂ ਦੇ ਐਡਵਾਂਸ ਕੰਟਰੀਜ਼ 'ਚ ਵੀ, ਪਛੜੇ ਕੰਟਰੀਜ਼ ਦੇ ਵਿੱਚ ਵੀ। ਇਸੇ ਕਰਕੇ ਮੈਂ ਕਿਹਾ ਸੀ ਵੀ ਔਰਤ ਦਾ ਜਿਹੜਾ ਔਰਤ ਆ ਜਿਹੜੀ ਇਹਨੂੰ ਜਦੋਂ ਅਸੀਂ ਮਾਂ, ਭੈਣ, ਪ੍ਰੇਮਿਕਾ, ਦਾਦੀ, ਨਾਨੀ ਦੇ ਰੂਪ 'ਚ ਵੇਖਦੇ ਹਾਂ ਉਹ ਸੇਵਾ ਭਾਵ ਨਾਲ ਹੀ ਗੱਲ ਆ, ਪਰ ਇੱਕ ਔਰਤ ਦੀ ਇੱਕ ਇੰਡੀਵਿਜੁਅਲ ਆਈਡੈਂਟੀ ਹੈ, ਔਰਤ ਦਿਵਸ ਉਸ ਆਈਡੈਂਟੀ ਦੀ ਗੱਲ ਕਰਦਾ। ਖੈਰ ਜੀ, ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਦੱਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-4185।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5455-9100। ਈਗਲ ਫਰੇਟ ਸਿਸਟਮ।
ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੂੰ ਕਾਲ ਕਰਨਾ ਹੈ। ਜੇ ਤੁਹਾਨੂੰ ਇਮੀਗ੍ਰੇਸ਼ਨ ਦੀ ਸਰਵਿਸ ਚਾਹੀਦੀ ਹੈ ਕੋਈ, ਤੁਹਾਡਾ ਇੱਥੇ ਪੀ ਆਰ ਦਾ ਕੇਸ ਲੱਗਣਾ, ਤੁਸੀਂ ਵਰਕ ਪਰਮਿਟ ਤੇ ਹੋ, ਤੁਸੀਂ ਸੁਪਰ ਵੀਜ਼ਾ ਦੇ ਤਹਿਤ ਕਿਸੇ ਨੂੰ ਬੁਲਾਉਣਾ ਹੈ, ਜਾਂ ਤੁਹਾਡਾ ਦੋਸਤ ਮਿੱਤਰ ਇੰਡੀਆ ਤੋਂ ਕੋਈ ਪੁੱਛਦਾ ਵੀ ਪੁਆਇੰਟ ਸਿਸਟਮ ਦੇ ਤਹਿਤ ਮੈਂ ਇੱਥੇ ਆਉਣਾ ਚਾਹੁੰਦਾ ਤੇ ਕੀ ਪ੍ਰੋਸੀਜਰ ਹੈਗਾ ਉਹਦਾ, ਤੇ ਤੁਸੀਂ ਜੀ ਇਹਨਾਂ ਦਾ ਰੈਫਰੈਂਸ ਦੇ ਦਿਓ, ਕਹੋ ਜੀ ਇਹ ਮਾਹਰ ਬੰਦੇ ਨੇ ਆਪਣੇ ਕੰਮ ਦੇ ਵਿੱਚ, ਪ੍ਰੋਫੈਸ਼ਨਲ ਨੇ, ਇਹਨਾਂ ਤੋਂ ਰਹਿ ਲੈ ਲਓ। ਵੈਸੇ ਜੇ ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਆਈ ਹੋਏ ਹੋ ਤੇ ਕਈ ਕੇਸ ਦੇ ਵਿੱਚ ਤੁਹਾਨੂੰ ਇੱਥੇ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ, ਕਈ ਇੰਪਲੋਇਰਸ ਨੇ ਜਿਹਨਾਂ ਨੂੰ ਮਾਹਰ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੁੰਦੀ ਆ, ਜੇ ਤੁਹਾਡੇ ਕੋਲ ਉਹ ਖਾਸ ਮੁਹਾਰਤ ਹੈਗੀ ਆ ਤੇ ਫਿਰ ਤੁਸੀਂ ਉਹਨਾਂ ਦੇ ਪਿੱਟ ਆ ਸਕਦੇ ਹੋ, ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ। ਇਹ ਸਾਰੇ ਕੰਮਾਂ ਦੀ ਜਾਣਕਾਰੀ ਮਨਵਿੰਦਰ ਖੋਸਾ ਕੋਲ ਹੈ, ਵੰਡਰਵਰਲਡ ਇਮੀਗ੍ਰੇਸ਼ਨ, 647-6463000 ਇਹਨਾਂ ਦਾ ਨੰਬਰ ਆ ਜੀ, ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਤੇ ਘਰ ਦੀ ਕਰਾ ਰਹੇ ਹੋ ਰੈਨੋਵੇਸ਼ਨ ਤੇ ਫਿਰ ਤੁਸੀਂ ਜੀ ਪੁਰਬਾ ਰੈਨੋਵੇਸ਼ਨ ਵਾਲੇ ਨੂੰ ਕਾਲ ਕਰਿਓ, ਤੁਸੀਂ ਵਿੰਡੋਜ਼ ਬਦਲਾਉਣੀਆਂ ਨੇ, ਹਾਰਡਵੁੱਡ ਪਾਉਣੀਆਂ, ਲੈਮੀਨੇਟ ਫਲੋਰ ਲਾਉਣੀਆਂ, ਟਾਈਲਸ ਲਾਉਣੀਆਂ ਨੇ, ਤੁਸੀਂ ਐਂਟਰੈਂਸ ਕਢਾਉਣੀਆਂ, ਕੋਈ ਵੀ ਕੰਮ ਆ ਤੁਹਾਡਾ ਰੈਨੋਵੇਸ਼ਨ ਦਾ, ਬੇਸਮੈਂਟ ਬਣਾਉਣੀ ਆ ਲੀਗਲ ਤਰੀਕੇ ਦੇ ਨਾਲ, ਕਾਊਂਟਰ ਟੋਪਸ ਬਦਲਾਉਣੇ ਨੇ, ਪੇਂਟ ਕਰਾਉਣਾ ਈਵਨ ਘਰ ਨੂੰ ਤੁਸੀਂ, ਤੇ ਬੜਾ ਸੋਹਣਾ ਤਸੱਲੀ ਬਖਸ਼ ਕੰਮ ਕਰਦੇ ਨੇ ਜੀ। 647-7222-10 ਇਹਨਾਂ ਦਾ ਨੰਬਰ ਆ। ਜਦੋਂ ਆਪਾਂ ਆਮ ਰੈਨੋਵੇਸ਼ਨ ਨੂੰ ਪੁੱਛਦੇ ਹਾਂ ਉਹ ਸਾਰੇ ਕਹਿਣਗੇ ਜੀ ਕੰਮ ਦਾ ਤਾਂ ਆਪਾਂ ਜੀ ਬਸ ਨੰਬਰ ਇੱਕ ਕੰਮ ਹੁੰਦਾ ਆਪਣਾ, ਤੁਸੀਂ ਬੇਫਿਕਰ ਹੋ ਜਾਓ, ਕੰਮ ਤਾਂ ਪੂਰਾ ਐਨ ਸੋਹਣਾ ਕਰਾਂਗੇ। ਤੇ ਤੁਹਾਡਾ ਕੰਮ ਫੜਦੇ ਨੇ ਇੱਕ ਅੱਧਾ ਦਿਨ ਆ ਕੇ, ਗਾਂ ਫਿਰ ਕਿਸੇ ਹੋਰ ਦਾ ਫੜ ਲੈਂਦੇ ਨੇ ਤੁਹਾਡਾ ਕੰਮ ਵਿਚਾਲੇ, ਇਹੋ ਜੀ ਕੋਈ ਗੱਲ ਨੀ ਜੀ, ਤੁਹਾਡਾ ਕੰਮ ਫੜਨਗੇ, ਸ਼ੁਰੂ ਕਰਨਗੇ ਤੇ ਖਤਮ ਕਰਕੇ ਮਿੱਥੇ ਟਾਈਮ ਦੇ ਵਿੱਚ ਫਿਰ ਹੋਰ ਕੋਈ ਕੰਮ ਫੜਨਗੇ। ਜਦੋਂ ਤੁਸੀਂ ਪੁੱਛਦੇ ਹੋ ਵੀ ਕੰਮ ਤੁਸੀਂ ਕਿਹੋ ਜਿਹਾ ਕਰੋਗੇ ਤੇ ਤੁਹਾਨੂੰ ਪਹਿਲਾਂ ਹੀ ਉਹਨਾਂ ਨੇ ਨੰਬਰ ਦੇ ਦੇਣਾ ਵੀ ਆਹ ਫੋਨ ਨੰਬਰ, ਇਹਨਾਂ ਦੇ ਫੋਨ ਨੰਬਰ ਘੁਮਾ ਲਓ ਜੀ, ਚੈੱਕ ਕਰਕੇ ਆਓ, ਕੀਤੇ ਹੋਏ ਕੰਮ ਦੀਆਂ ਵੀਡੀਓ ਦਿਖਾਉਣਗੇ, ਤੁਹਾਡਾ ਕੋਈ ਸਵਾਲ ਨਹੀਂ ਰਹਿਣਾ, ਤੁਸੀਂ ਬਸ ਡੇਟ ਦੇ ਦੇਣੇ ਜੀ, ਇਹ ਦਿਨ ਤੇ ਆਪਣਾ ਕੰਮ ਸ਼ੁਰੂ ਕਰ ਲਿਓ। 647-7282-10 ਪੁਰਵਾ ਰੈਨੋਵੇਸ਼ਨ ਵਾਲਾ ਨੰਬਰ ਆ, ਤਾਲਮੇਲ ਕਰ ਲਿਓ। ਪ੍ਰੋਪਰਟੀ ਖਰੀਦਣੀ ਵੇਚਣੀ ਆ, ਰਾਜਕਲ ਸੀ 416-566-2075, ਇਹਨਾਂ ਕੋਲ ਕਾਫੀ ਸਾਰੀਆਂ ਲਿਸਟਿੰਗ ਹੁੰਦੀਆਂ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਜ਼, ਟਾਊਨ ਹਾਊਸਿਸ, ਡਿਟੈਚਡ ਘਰ, ਸੈਮੀ ਡਿਟੈਚਡ ਘਰ, ਫਿਨਿਸ਼ਡ ਬੇਸਮੈਂਟ ਵਾਲੇ, 4 ਬੈਡਰੂਮ 5 ਬੈਡਰੂਮ ਘਰ, ਤੁਸੀਂ ਬਸ ਇਹਨਾਂ ਨੂੰ ਫੋਨ ਕਰਿਓ ਜੀ, ਪ੍ਰੋਪਰਟੀ ਖਰੀਦਣੀ ਹੋਵੇ ਜਾਂ ਆਪਣੀ ਪ੍ਰੋਪਰਟੀ ਵੇਚਣੀ ਹੋਵੇ, 416-566-2075 ਰਾਜਕਲ ਸੀ ਦਾ ਨੰਬਰ ਆ। ਸਾਡੇ ਨਾਲ ਹਰਮੇਲ ਸਿੱਧੂ ਜੁੜੇ ਨੇ ਜੀ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਸਿੱਧੂ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ।
ਜਨਜੀਤ ਧੰਨਵਾਦ ਤੁਹਾਡਾ। ਮੈਂ ਕਹਿਣਾ ਸੀਗਾ ਵੀ ਕਿਸੇ ਵੀ ਵੀਰ ਭੈਣ ਨੇ ਕੋਈ ਵੀ ਰੈਜੀਡੈਂਸ਼ੀਅਲ ਇਨਵੈਸਟਮੈਂਟ ਜਾਂ ਕਮਰਸ਼ੀਅਲ ਪ੍ਰੋਪਰਟੀ ਖਰੀਦਣੀ ਵੇਚਣੀ ਹੋਵੇ ਤਾਂ ਮੈਨੂੰ ਹਰਮੇਲ ਸਿੱਧੂ ਨੂੰ 647-4016-565 ਤੇ ਕਾਲ ਕਰ ਸਕਦੇ ਆ। ਇਸ ਸਮੇਂ ਜਿਹੜੀ ਰੀਅਲ ਸਟੇਟ ਦੀ ਸੈਲਰ ਮਾਰਕੀਟ ਜਿਹੜੀ ਬਣੀ ਹੋਈ ਹੈ ਤੇ ਘਰ ਵੀ ਇੱਕ ਦਿਨ ਦੇ ਵਿੱਚ ਹੀ ਵਿਕ ਰਹੇ ਆ ਤੇ ਮੇਰੇ ਕੋਲ ਕਾਫੀ ਬਾਇਰ ਹੈ ਜਿਨ੍ਹਾਂ ਦੀ ਮੋਰਗੇਜ ਪ੍ਰੀ ਅਪਰੂਵਲ ਕਰਾਈ ਹੋਈ ਹੈ, ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ ਜਾਂ ਫਿਰ ਪ੍ਰੀ ਅਵੈਲੂਏਸ਼ਨ ਕਰਾਉਣ ਲਈ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਇਸ ਸਮੇਂ ਮੇਰੇ ਕੋਲੇ ਵੀ ਕਾਫੀ ਦੂਸਰੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਨ, ਸਾਰੇ ਤਾਂ ਨਹੀਂ ਮੈਂ ਏਅਰ ਤੇ ਦੱਸ ਸਕਦਾ, ਪਰ ਜਿਸ ਤਰ੍ਹਾਂ ਬ੍ਰਹਮਟਨ ਦੇ ਵਿੱਚ ਸ਼ੇਲਡਨ ਕਾਲਜ ਕੋਲੇ ਕੰਡੋ ਅਪਾਰਟਮੈਂਟ ਜਾਂ ਟਾਊਨ ਹਾਊਸ ਬੁੱਕ ਕਰਾਉਣੇ ਹੋਣ, ਜਾਂ ਕੈਲੇਡਨ ਦੇ ਵਿੱਚ ਨਵੇਂ ਅਸਾਈਨਮੈਂਟ ਤੇ ਘਰ ਹੈ, ਜਾਂ ਨਵੀਂ ਬੁਕਿੰਗ ਜਿਹੜੀ 42 ਫੁੱਟ ਲੋਟ ਤੇ 46 ਜਾਂ 50 ਫੁੱਟ ਲੋਟ ਤੇ ਬੁੱਕ ਕਰਾਉਣੇ ਹੋਣ ਤਾਂ ਮੈਨੂੰ ਕਾਲ ਕਰ ਸਕਦੇ ਹੈ। ਤੇ ਮੈਂ ਰੀਅਲ ਸਟੇਟ ਦੇ ਵਿੱਚ 12 ਸਾਲ ਤੋਂ ਫੁੱਲ ਟਾਈਮ ਕੰਮ ਕਰ ਰਿਹਾ, ਲਗਾਤਾਰ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਮੈਨੂੰ ਹੋਮ ਲਾਈਫ ਵੱਲੋਂ ਟੌਪ 5% ਰੈਲਟਰ ਇਨ ਕੈਨੇਡਾ ਦਾ ਅਵਾਰਡ ਮਿਲਿਆ। ਮੇਰੇ ਇਸ ਐਕਸਪੀਰੀਅੰਸ ਦਾ ਕਿਸੇ ਵੀ ਵੀਰ ਭੈਣ ਨੇ ਫਾਇਦਾ ਉਠਾਉਣਾ ਹੋਵੇ ਤਾਂ ਮੈਨੂੰ ਹਰਮੇਲ ਸਿੱਧੂ ਨੂੰ ਕਾਲ ਕਰ ਸਕਦੇ ਆ, 647-4016-565-647-4016-6065-65-65-65। ਬਾਕੀ ਕਿਸੇ ਵੀ ਫੈਮਿਲੀ ਨੂੰ ਬੇਸਮੈਂਟ ਚਾਹੀਦੀ ਹੋਵੇ ਤਾਂ ਮੇਰੇ ਕੋਲ 2 ਬੇਸਮੈਂਟਾਂ ਰੈਂਟ ਤੇ ਹੈ ਜੀ, ਤੇ ਮੈਨੂੰ ਕਾਲ ਕਰ ਸਕਦੇ ਆ 647-4016-65-65।
ਮਿਹਰਬਾਨੀ ਬਹੁਤ ਬਹੁਤ ਜੀ। ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ ਜੀ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਾਉਣੀ ਆ, ਨੰਬਰ 647-2785-5003 ਹੈਗਾ ਜੀ। ਤੁਸੀਂ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਓ ਜੀ, ਵੇਖੋਗੇ ਤੁਸੀਂ ਤੁਹਾਡੇ $25-30-40-50-100 ਬਚ ਸਕਦੇ ਨੇ ਮਹੀਨੇ ਦੇ, ਜੇ ਨਵੇਂ ਆਏ ਹੋ ਇੱਥੇ ਤੇ ਫਿਰ ਵੀ ਤੁਹਾਡੀ ਇੰਸ਼ੋਰੈਂਸ ਕਾਫੀ ਮਹਿੰਗੀ ਹੁੰਦੀ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਜੇ ਟਿਕਟ ਵਗੈਰਾ ਮਿਲ ਗਈ ਹੈ ਤੇ ਕੋਈ ਛੋਟਾ ਮੋਟਾ ਐਕਸੀਡੈਂਟ ਹੋ ਗਿਆ ਫਿਰ ਵੀ ਕੰਪਨੀਆਂ ਨੂੰ ਬਹਾਨਾ ਮਿਲ ਜਾਂਦਾ ਇੰਸ਼ੋਰੈਂਸ ਵਧਾਉਣ ਦਾ, ਤੇ ਤੁਸੀਂ ਪ੍ਰਦੀਪ ਗੋਇਲ ਜੀ ਨਾਲ ਤਾਲਮੇਲ ਕਰ ਲਓ ਜੀ, ਸਸਤੇ ਰੇਟਾਂ ਦੇ ਇੰਸ਼ੋਰੈਂਸ ਤੁਹਾਡੀ ਕਰਕੇ ਦੇਣਗੇ, 647-2785-5003। ਅਕਾਲ ਮੋਰਗੇਜ ਤੋਂ ਸਾਡੇ ਨਾਲ ਪਰਸਦੀਪ ਜੀ ਜੁੜੇ ਹੋਏ ਨੇ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਬਰਾੜ ਸਾਹਿਬ ਤੇ ਨਿਗਾ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਅਕਾਲ ਮੋਰਗੇਜ ਤੋਂ ਮੇਰੇ ਪਰਸਦੀਪ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਠੀਕ ਹੈ ਬਰਾੜ ਸਾਹਿਬ, ਅੱਜ ਗੱਲਬਾਤ ਕਰਾਂਗੇ ਜੀ ਇਕੁਇਟੀ ਟੇਕ ਆਊਟ ਤੇ ਰੀਫਾਈਨੈਂਸ ਦੇ ਬਾਰੇ ਦੇ ਵਿੱਚ ਜੀ। ਤੇ ਸਭ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਦੱਸ ਦਿਆਂ ਜੀ ਕਿ ਜੇ ਘਰ ਦੇ ਵਿੱਚ ਇਕੁਇਟੀ ਪਈ ਹੁੰਦੀ ਹੈ ਜੀ, ਉਹਨੂੰ ਆਪਾਂ ਤਿੰਨ ਤਰੀਕਿਆਂ ਦੇ ਨਾਲ ਐਕਸੈਸ ਕਰ ਸਕਦੇ ਹਾਂ। ਰੀਫਾਈਨੈਂਸ, ਰੀਲੋ ਜਿਹਨੂੰ ਆਪਾਂ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਵੀ ਕਹਿ ਦਿੰਦੇ ਹਾਂ ਜੀ, ਤੇ ਜੇ ਦੋਨੋਂ ਆਪਸ਼ਨਸ ਕੰਮ ਨਹੀਂ ਕਰਦੀਆਂ ਤੇ ਤੀਜੀ ਆਪਸ਼ਨ ਹੁੰਦੀ ਹੈ ਜੀ ਪ੍ਰਾਈਵੇਟ ਮੋਰਗੇਜ ਦੀ। ਤੇ ਨਾਲ ਮੈਂ ਸੋਚਿਆ ਵੀ ਦੱਸਦਿਆਂ ਜੀ ਕਿ ਬਹੁਤ ਸਾਰੇ ਬੈਂਕ ਜਾਂ ਲੈਂਡਰ ਨੇ ਉਹ ਜਿੱਥੇ 80% ਤੱਕ ਘਰ ਦੀ ਇਕੁਇਟੀ ਦੇ ਵਿੱਚੋਂ ਪੈਸਾ ਕੱਢਣਾ ਅਲਾਓ ਕਰਦੇ ਨੇ ਜੀ ਘਰ ਦੀ ਵੈਲਿਊ ਦੇ। ਕੁਝ ਕੇਸਿਸ ਦੇ ਵਿੱਚ ਸਾਡੇ ਕੋਲ ਕੁਝ ਲੈਂਡਰ ਜਿਹਨਾਂ ਨਾਲ ਅਸੀਂ ਕੰਮ ਕਰਦੇ ਹਾਂ ਜੀ, ਉਹ ਘਰ ਦੀ ਵੈਲਿਊ ਦੇ 90-95% ਤੱਕ ਇਕੁਇਟੀ ਕੱਢਣਾ ਵੀ ਅਲਾਓ ਕਰ ਦਿੰਦੇ ਨੇ। ਤੇ ਜਿੱਥੋਂ ਤੱਕ ਇਕੁਇਟੀ ਟੇਕ ਆਊਟ ਦਾ ਸਵਾਲ ਹੈ ਜੀ, ਇਹਦੇ ਨਾਲ ਸਭ ਤੋਂ ਇਹਦੇ ਜੇ ਆਪਾਂ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਾਇਦਾ ਇਹਦਾ ਇਹ ਹੈ ਜੀ ਕਿ ਇਹਦੇ ਨਾਲ ਆਪਾਂ ਆਪਣਾ ਸਾਰਾ ਜਿਹੜਾ ਡੈਟ ਹੈ ਜੀ ਉਹ ਕੰਸੋਲੀਡੇਟ ਕਰ ਸਕਦੇ ਹਾਂ। ਬਹੁਤ ਸਾਰੇ ਆਪਣੇ ਭੈਣ ਭਰਾ ਹੁੰਦੇ ਨੇ ਜਿਹਨਾਂ ਨੇ ਆਪਣੇ ਕ੍ਰੈਡਿਟ ਕਾਰਡ ਤੋਂ ਪੈਸਾ ਚੱਕਿਆ ਹੋਇਆ ਹੁੰਦਾ ਹੈ ਜੀ, ਤੇ ਲੌਂਗ ਟਰਮ ਦੇ ਵਿੱਚ ਹੁਣ ਸਿਰਫ ਮਿਨੀਮਮ ਪੇਮੈਂਟ ਹੀ ਕਰ ਰਹੇ ਹੋਣ। ਤੇ ਇੱਥੇ ਜੇਕਰ ਕਿਸੇ ਭੈਣ ਭਰਾ ਨੇ ਆਪਣੇ ਕ੍ਰੈਡਿਟ ਕਾਰਡ ਤੋਂ $40,000 ਚੱਕੇ ਹੋਏ ਹੁੰਦੇ ਨੇ ਜੀ, ਤਾਂ ਉਹਦੀ ਮਿਨੀਮਮ ਇੰਸਟਾਲਮੈਂਟ ਹੈ ਜਿਹੜੀ ਉਹ $1200 ਬਣਦੀ ਆ। ਪਰ ਇੱਥੇ ਜੇ ਇਕੁਇਟੀ ਟੇਕ ਆਊਟ ਕਰਕੇ ਆਪਾਂ ਇਹਨੂੰ ਕੰਸੋਲੀਡੇਟ ਕਰ ਦਿੰਦੇ ਹਾਂ ਤਾਂ ਇਸੇ $40,000 ਦੀ ਕਿਸ਼ਤ ਲਗਭਗ $180 ਤੋਂ ਲੈ ਕੇ $300-350 ਤੱਕ ਰਹਿ ਜਾਂਦੀ ਹੈ। ਯਾਨੀ ਕਿ ਦੇਖੋ ਕਿੱਥੇ $1200 ਤੇ ਕਿੱਥੇ $300-350, ਯਾਨੀ ਹਰ ਮਹੀਨੇ ਤੁਸੀਂ $800-1000 ਬਚਾ ਸਕਦੇ ਹੋ। ਤੇ ਇਸ ਤੋਂ ਤੁਸੀਂ ਹੋਰ ਇਨਵੈਸਟਮੈਂਟ ਪ੍ਰੋਪਰਟੀਜ਼ ਖਰੀਦ ਸਕਦੇ ਹੋ ਜੀ, ਘਰ ਦੇ ਵਿੱਚ ਰੈਨੋਵੇਸ਼ਨ ਕਰਵਾ ਸਕਦੇ ਹੋ, ਤੁਸੀਂ ਆਪਣੇ ਘਰ ਦੀ ਬੇਸਮੈਂਟ ਬਣਾ ਕੇ ਉਹਦੇ ਵਿੱਚ ਐਕਸਟਰਾ ਇਨਕਮ ਅਰਨ ਕਰ ਸਕਦੇ ਹੋ ਜੀ, ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਲਈ ਇਸ ਪੈਸੇ ਨੂੰ ਯੂਜ਼ ਕਰ ਸਕਦੇ ਹੋ, ਜਾਂ ਫਿਰ ਕਿਸੇ ਮਿੱਤਰ ਪਿਆਰੇ ਦੀ ਹੈਲਪ ਵੀ ਕਰ ਸਕਦੇ ਹੋ। ਇੱਥੇ ਜੇ ਰੀਫਾਈਨੈਂਸ ਦੀ ਗੱਲ ਕਰੀਏ ਜੀ, ਤਾਂ ਬਹੁਤ ਸਾਰੇ ਆਪਣੇ ਭੈਣ ਭਰਾ ਹੁੰਦੇ ਆ ਜੀ ਜਿਹਨਾਂ ਨੇ ਪਹਿਲਾਂ ਕਿਤੇ ਹਾਇਰ ਰੇਟ ਆਫ ਇੰਟਰਸਟ ਦੇ ਉੱਤੇ ਲੋਨ ਲਿਆ ਹੁੰਦਾ ਜੀ, ਮੋਰਗੇਜ ਲਈ ਹੁੰਦੀ ਹੈ, ਜਾਂ ਫਿਰ ਉਹਨਾਂ ਨੇ ਆਲਰੇਡੀ ਸੈਕਿੰਡ ਜਾਂ ਥਰਡ ਮੋਰਗੇਜਸ ਆਪਣੀ ਪ੍ਰੋਪਰਟੀ ਦੇ ਉੱਤੇ ਆਲਰੇਡੀ ਲਈਆਂ ਹੁੰਦੀਆਂ ਨੇ, ਤਾਂ ਰੀਫਾਈਨੈਂਸ ਦੇ ਨਾਲ ਹੁਣ ਅੱਜ ਕੱਲ੍ਹ ਬਹੁਤ ਘੱਟ ਰੇਟ ਆਫ ਇੰਟਰਸਟ ਹੋ ਗਏ ਜੀ, ਬਹੁਤ ਲੋ ਹੋ ਗਏ, ਬਹੁਤ ਜ਼ਿਆਦਾ ਨੀਚੇ ਆ ਗਏ ਆ, ਤਾਂ ਰੀਫਾਈਨੈਂਸ ਕਰਕੇ ਹਾਈ ਇੰਟਰਸਟ ਰੇਟ ਜਿਹੜੀ ਮੋਰਗੇਜਸ ਨੇ ਇਹਨਾਂ ਨੂੰ ਲੋ ਇੰਟਰਸਟ ਰੇਟ ਦੇ ਵਿੱਚ ਕੰਸੋਲੀਡੇਟ ਕਰ ਸਕਦੇ ਹਾਂ, ਜਿਹਦੇ ਨਾਲ ਕਿ ਤੁਹਾਡਾ ਜਿਹੜੀ ਮੰਥਲੀ ਪੇਮੈਂਟ ਹੈ ਇੰਸਟਾਲਮੈਂਟ ਹੈ ਉਹ ਬਹੁਤ ਜ਼ਿਆਦਾ ਘੱਟ ਜੂਗੀ। ਤੇ ਵਧੇਰੇ ਜਾਣਕਾਰੀ ਦੇ ਲਈ ਸਰੋਤੇ ਅਕਾਲ ਮੋਰਗੇਜਸ ਤੋਂ ਮੇਰੀ ਪਰਸਪੀਤ ਸਿੰਘ ਨਾਲ ਮੇਰੀ ਡਾਇਰੈਕਟ ਲਾਈਨ 6474056468 ਤੇ ਸੰਪਰਕ ਕਰ ਸਕਦੇ ਨੇ। 6474056468 ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ, ਬਹੁਤ ਬਹੁਤ। ਦੋਸਤੋ, ਬ੍ਰੈਂਪਟਨ ਦੀ ਕੰਪਨੀ ਆ ਲੇਕ ਵਿਊ ਟਰਾਂਸਪੋਰਟ, ਇਹਨਾਂ ਨੂੰ ਟਰੱਕ ਡਰਾਈਵਰ ਚਾਹੀਦੇ ਆ, ਨੇੜੇ ਨੇੜੇ ਦੇ ਲੋਡ ਨੇ ਇਹਨਾਂ ਦੇ ਜੀ, ਤੇ 3 ਸਾਲ ਦਾ ਤਜਰਬਾ ਹੋਵੇ, ਏਜ ਐਡ ਲਾਇਸੈਂਸ ਹੋਵੇ, ਤੁਹਾਡੇ ਕੋਲ ਰੈਕਡ ਤੁਹਾਡਾ ਕਲੀਨ ਹੋਵੇ ਤੇ ਜੌਬ ਤੁਹਾਡੇ ਲਈ ਹਾਜ਼ਰ ਆ ਜੀ। 9054550 905 454 5700 ਇਹਨਾਂ ਦਾ ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ ਤੁਸੀਂ। ਸ਼ਿਵਿੰਦਰ ਸਾਡੇ ਨਾਲ ਨੇ, ਸ਼ਿਵਿੰਦਰ ਜੀ ਮੇਰਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਚੰਦ ਜੀ, ਮਿਹਰਬਾਨੀ ਜੀ।
ਆਪਣੀ ਉਸ ਦਿਨ ਗੱਲਬਾਤ ਵਿੱਚ ਰਹਿ ਗਈ ਸੀ, ਬੈਂਕਾਂ ਬਾਰੇ ਗੱਲ ਕਰਨੀ ਸੀ। ਇਹ ਜਿਹੜਾ ਕੁਝ ਹੋ ਰਿਹਾ ਇੰਡੀਆ ਦੇ ਵਿੱਚ, ਇੱਕ ਯੈਸ ਬੈਂਕ ਆ ਜਿਹੜੀ ਡੁੱਬ ਗਈ, ਕਿਹਾ ਜਾਂਦਾ ਕਿ ਵੱਡੇ ਜਿਹੜੇ ਮਗਰਮੱਛ ਆ ਉਹਨਾਂ ਨੇ ਲੋਨ ਬਹੁਤ ਦੇਣਾ ਸੀ, ਉਹਨਾਂ ਨੇ ਪੈਸੇ ਪਹਿਲਾਂ ਚੱਕ ਲਏ ਸੀ ਇਹਨਾਂ ਤੋਂ, ਤੇ ਕੁਝ ਬੀਜੇਪੀ ਸਮਰਥਕਾਂ ਦੇ ਲੋਕਾਂ ਨੇ ਵੀ ਪਤਾ ਲੱਗ ਗਿਆ ਬਾਹਰ ਲੀਕ ਆਊਟ ਹੋ ਗਈ ਗੱਲ, ਪੈਸੇ ਚੱਕ ਲਏ ਤੇ ਉਦੋਂ ਬਾਅਦ ਦੁਬਾਰਾ ਕੱਢਤਾ ਜੀ ਇਹਦਾ।
ਚਰਨਜੀਤ, ਇਹਦੇ ਵਿੱਚ ਜਿਹੜੀ ਚੀਜ਼ ਦੇਖਣ ਵਾਲੀ ਹੈ ਉਹ ਹੈਗੀ ਹੈ ਕਿ 2016 ਤੋਂ ਜਿਹੜੀ ਨੋਟਬੰਦੀ ਹੋਈ ਹੈ, ਉਹ ਨੋਟਬੰਦੀ ਦਾ ਵੀ ਵੱਡਾ ਇੱਕ ਕਾਰਨ ਇਹ ਸੀਗਾ ਕਿ ਅਸਲ ਵਿੱਚ ਬੈਂਕਾਂ ਉਦੋਂ ਵੀ ਘਾਟੇ ਸੀਗੀਆਂ, ਇਹਨਾਂ ਦੇ ਆਪਣੇ ਜਿਹੜੇ ਚਹੇਤਿਆਂ ਨੇ ਚੰਗੇ ਕਰਜ਼ੇ ਚੱਕੇ ਹੋਏ ਸੀ, ਕਰਜ਼ੇ ਮੋੜੇ ਨਹੀਂ ਸੀ, ਉਦੋਂ ਕੋਸ਼ਿਸ਼ ਸੀਗੀ ਕਿ ਇਹਦੇ ਰਾਹੀਂ ਜਿਹੜਾ ਹੈਗਾ ਸਾਰੀਆਂ ਬੈਂਕਾਂ ਦੇ ਵਿੱਚ ਪੈਸੇ ਆ ਜਾਣ, ਉਹ ਵੀ ਇੱਕ ਮੇਨ ਕਾਰਨ ਮੰਨਿਆ ਜਾਂਦਾ ਸੀਗਾ। ਲੇਕਿਨ ਉਹਨੇ ਮਤਲਬ ਪੈਸੇ ਆਉਣੇ ਉਹਨੇ ਤੱਕ ਹੀ ਸੀ, ਬੈਂਕਾਂ ਦੀ ਹਾਲਤ ਵੀ ਨਹੀਂ ਸੁਧਰੀ, ਇੱਥੋਂ ਤੱਕ ਕਿ ਜਿਹੜੀ ਹੈਗੀ ਅਰਥ ਵਿਵਸਥਾ ਦੀ ਵੀ ਬੁਰੀ ਤਰ੍ਹਾਂ ਰੀੜ ਦੀ ਹੱਡੀ ਟੁੱਟੀ ਹੈ, ਆਮ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਉੱਤੇ ਅਸਰ ਹਾਲੇ ਤੱਕ ਦਿਖ ਰਿਹਾ, ਗੈਰ ਸੰਗਠਿਤ ਜਿਹੜੇ ਹੈਗੇ ਆ ਕਾਮੇ ਨੇ, ਅਸੰਗਠਿਤ ਖੇਤਰ ਦੇ ਕਾਮੇ, ਉਹਨਾਂ ਦੇ ਤਾਂ ਰੁਜ਼ਗਾਰ ਪੂਰੀ ਤਰ੍ਹਾਂ ਤਬਾਹ ਹੋ ਗਏ, ਜਿਹਦੀਆਂ ਜਿੰਨੀਆਂ ਵੀ ਤੁਸੀਂ ਗਰਾਊਂਡ ਵਿੱਚ ਜਾ ਕੇ ਰਿਪੋਰਟਾਂ ਇਕੱਠੀਆਂ ਕਰੋ ਤਾਂ ਥੋੜੀਆਂ ਲੱਗਦੀਆਂ ਹੈਗੀਆਂ ਨੇ। ਹੁਣ ਇਹ ਬੈਂਕਿੰਗ ਵਾਲਾ ਸੰਕਟ ਦਾ ਮਤਲਬ ਇਹ ਹੈਗਾ ਕਿ 16 ਦਾ ਜਿਹੜਾ ਹੈਗਾ ਸੰਕਟ ਹੈ ਉਹ ਅਜੇ ਤੱਕਰ ਵੀ ਉਹਨੂੰ ਲੁਕਾਉਣ ਲਈ ਬਥੇਰੇ ਖੇਖਣ ਕਰਦੀ ਰਹੀ ਸਰਕਾਰ, ਉਹ ਨਹੀਂ ਲੁਕਿਆ। ਇਦੋਂ ਪਹਿਲਾਂ ਪੰਜਾਬ ਮਹਾਰਾਸ਼ਟਰ ਬੈਂਕ ਦੇ ਵਿੱਚ ਵੀ ਇਹੀ ਸਮੱਸਿਆ ਆਈ ਸੀਗੀ, ਉਹਨਾਂ ਨੇ ਵੀ ਰੋਕ ਲਾਈ ਸੀਗੀ ਕਿ ਤੁਸੀਂ 50 ਰੁਪਏ ਤੋਂ ਵੱਧ ਕਢਾ ਨਹੀਂ ਸਕਦੇ। ਹੁਣ ਜਿਹੜਾ ਯੈਸ ਬੈਂਕ ਨੇ ਵੀ ਜਿਹੜਾ ਹੈਗਾ ਪੈਸੇ ਦੇਣ ਤੋਂ ਨੋ ਕਰ ਦਿੱਤੀ ਹੈ। ਇਹਦੇ ਵਿੱਚ ਲੋਕਾਂ ਦੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ। ਲੋਕਾਂ ਨੂੰ ਕਿਹਾ ਜਾ ਕੀਤਾ ਗਿਆ ਵੀ ਤੁਸੀਂ 50,000 ਤੋਂ ਵਧੇਰੇ ਰੁਪਈਏ ਕਢਾ ਨਹੀਂ ਸਕਦੇ। ਲੇਕਿਨ 50,000 ਰੁਪਈਏ ਲਾਈਨਾਂ ਦੇ ਵਿੱਚ ਜਿਹੜਾ ਪਤਾ ਲੱਗ ਰਿਹਾ ਕਿ ਜਿੰਨੇ ਕੁ ਦੀ ਉਹਨਾਂ ਨੇ ਗਰੰਟੀ ਰੱਖੀ ਹੋਈ ਆ ਉਨੇ ਕੁ ਰੁਪਈਏ ਵੀ ਮਿਲ ਨਹੀਂ ਰਹੇ। ਇਹ ਤਾਂ ਵੱਡਾ ਕਾਰਨ ਇਹ ਕਿ ਤਕੜੇ ਤਕੜੇ ਪੂੰਜੀਪਤੀਆਂ ਨੇ ਇਸ ਬੈਂਕ ਤੋਂ ਕਰਜ਼ੇ ਲਏ ਹੋਏ ਨੇ। ਇਹਦੇ ਵਿੱਚ ਅੰਬਾਨੀ ਗਰੁੱਪ ਨੇ ਬਹੁਤ ਤਕੜੇ ਕਰਜ਼ੇ ਲਏ ਹੋਏ ਨੇ। ਇਸ ਤੋਂ ਬਿਨਾਂ ਜ਼ੀ ਨਿਊਜ਼ ਜਿਹੜਾ ਕਿ ਬੀਜੇਪੀ ਦੀ ਅੱਜ ਕੱਲ੍ਹ ਬੀਜੇਪੀ ਦਾ 24 ਘੰਟੇ ਪਾਠ ਕਰਦਾ ਰਹਿੰਦਾ ਹੈਗਾ, ਉਹਦੇ ਮਾਲਕ ਨੇ ਚੰਗਾ ਪੈਸਾ ਲਿਆ ਹੋਇਆ, ਮੋੜਿਆ ਨਹੀਂ। ਹੁਣ ਇਹਦੇ ਸੰਸਥਾਪਕ ਤੋਂ ਜਿਹੜਾ ਹੈਗਾ ਪੁੱਛਗਿੱਛ ਹੋ ਰਹੀ ਹੈਗੀ ਆ। ਇਹਦੇ ਵਿੱਚ ਹੋਰ ਬਹੁਤ ਸਾਰੇ ਬੀਜੇਪੀ ਦੇ ਚਹੇਤੇ ਸਰਮਾਏਦਾਰਾਂ ਨੇ ਪੈਸੇ ਲਏ ਆ। ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈਗੀ ਆ ਕਿ ਬੈਂਕਾਂ ਨੂੰ ਜਿਹੜਾ ਹੈਗਾ ਵਾ ਕੰਗਾਲ ਕਰਨ ਦਾ ਕੰਮ ਤਾਂ ਕਰ ਰਹੇ ਨੇ ਤਕੜੇ ਅਮੀਰ ਬੰਦੇ, ਤੇ ਭੁਗਤ ਜਿਹੜੀ ਜਨਤਾ ਰਹੀ ਹੈਗੀ ਆ। ਤੇ ਇਹ ਜਿਹੜਾ ਕੁਛ ਹੋ ਰਿਹਾ ਇਹਦੀ ਛੋਟੀ ਜਿਹੀ ਉਦਾਹਰਣ, ਜੇ ਆਮ ਕਿਸੇ ਕਿਸਾਨ ਨੇ 1-2 ਲੱਖ ਦਾ ਵੀ ਕਰਜ਼ਾ ਚੁੱਕਿਆ ਹੁੰਦਾ, ਉਹਦੀ ਵੱਡੀ ਸਾਰੀ ਫੋਟੋ ਬੈਂਕ 'ਚ ਲਾ ਦਿੰਦੇ ਨੇ ਕਿ ਭਾਈ ਇਹ ਬੰਦਾ ਜਿਹੜਾ ਹੈਗਾ ਵਾ ਇਹਨੇ ਕਰਜ਼ਾ ਨਹੀਂ ਮੋੜਿਆ ਹੈਗਾ। ਉਹ ਤੇ ਇਹ ਲੋਕ ਨੇ ਇਹਨਾਂ ਨੂੰ ਹਾਲੇ ਤੀਕਰ ਵੀ ਜਿਹੜੀ ਹੈਗੀ ਰਾਇਤਾਂ ਦਿੱਤੀਆਂ ਜਾਂਦੀਆਂ, ਸਗੋਂ ਇਹਨਾਂ ਦੀਆਂ ਜਿਹੜੀਆਂ ਕਰਨੀਆਂ ਨੇ ਉਹਦਾ ਜਿਹੜਾ ਭਰਨਾ ਪੈ ਰਿਹਾ ਉਹ ਆਮ ਜਨਤਾ ਨੂੰ ਪੈ ਰਿਹਾ ਹੈਗਾ।
ਜੀ ਬਿਲਕੁਲ ਠੀਕ ਕਹਿੰਦੇ ਹੋ ਜੀ, ਮੈਨੂੰ ਪਤਾ ਨੀ ਮੈਂ ਸਰਟੀਫਾਈ ਤਾਂ ਨਹੀਂ ਕਰ ਸਕਦਾ, ਪਰ ਅੱਗੇ ਦੀ ਅੱਗੇ ਖਬਰ ਪਹੁੰਚੀ ਆ ਵੀ ਅਨਿਲ ਅੰਬਾਨੀ ਆ ਜਿਹੜੇ ਉਹਨਾਂ ਨੇ 14,330 ਕਰੋੜ ਦੇਣਾ ਜੀ ਡਿਫਾਲਟਰ ਆ ਉਹ ਗੌਤਮ ਅਡਾਨੀ ਨੇ 14,330 ਅੰਬਾਨੀ
ਦੇ ਬਾਰੇ ਤਾਂ ਜਿਹੜਾ ਹੈਗਾ ਉਸ ਦਿਨ ਇਹਨੇ ਸਾਡੇ ਵਿਦੇਸ਼ ਵਿੱਤ ਮੰਤਰੀ ਨੇ ਸੀਤਾਰਮਨ ਨੇ ਖੁਦ ਹੀ ਦੱਸ ਦਿੱਤਾ ਸੀ, ਜਿਹੜੇ ਉਹਨੇ 2 ਵੱਡੇ ਨਾਂ ਲਏ ਸੀ, ਇੱਕ ਤਾਂ ਅਨਿਲ ਅੰਬਾਨੀ ਦੀ ਦਾ ਲਿਆ ਸੀ, ਇੱਕ ਜ਼ੀ ਗਰੁੱਪ ਦੇ ਮਾਲਕ ਦਾ ਲਿਆ ਸੀ, ਦੋਹਾਂ ਦਾ ਜਿਹੜਾ ਉਹ ਤੋਂ ਸਭ ਤੋਂ ਉਹਦਾ ਪਰਸੋਂ ਨੇ ਖੁਦ ਹੀ ਸਟੇਟਮੈਂਟ ਦਿੱਤੀ ਹੋਈ ਆ ਜਿਹੜੀ ਸਾਡੇ ਭਾਰਤ ਦੀ ਵਿੱਤ ਮੰਤਰੀ
ਸੁਭਾਸ਼ ਚੰਦਰਾ ਨੇ 3300 ਕਰੋੜ
ਡਾਲਰ ਦੇ ਮਾਲਕ ਨੇ
ਬਿਲਕੁਲ ਜੀ। ਦੋਸਤੋ ਹੋਲਡ ਕਰਕੇ ਰੱਖਿਓ ਤੁਸੀਂ ਵੀ ਸ਼ਿਵਿੰਦਰ ਜੀ, ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ।
ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਔਰਾ ਕਿਚਨ ਵਾਲੇ ਨਾਲ ਤਾਲਮੇਲ ਕਰ ਲਿਓ ਦੋਸਤੋ, ਜੇ ਤੁਸੀਂ ਵਧੀਆ ਸੋਹਣੀ ਕਸਟਮੇਡ ਕਿਚਨ ਬਣਾਉਣੀ ਹੈ। ਹਾਈ ਐਂਡ ਕਿਚਨ ਬਣਾਉਂਦੇ ਨੇ ਜੀ ਔਰਾ ਕਿਚਨ ਵਾਲੇ, ਬੜੀਆਂ ਸੋਹਣੀਆਂ ਕਮਾਲ ਦੀਆਂ ਕਿਚਨ ਹੁੰਦੀਆਂ। ਕਈ ਵਾਰੀ ਨਵਾਂ ਘਰ ਲਿਆ ਹੁੰਦਾ ਤੇ ਆਪਾਂ ਨੂੰ ਡੈਕੋਰ ਸੈਂਟਰ ਦੇ ਵਿੱਚ ਬੁਲਾਉਂਦਾ ਬਿਲਡਰ ਵੀ ਕਿਹੜੇ ਕਿਹੜੇ ਅਪਗ੍ਰੇਡ ਲੈਣੇ ਆ, ਤੇ ਆਪਾਂ ਕਿਚਨ ਦੇ ਅਪਗ੍ਰੇਡ ਬਣਾਉਣ ਲੱਗ ਜਾਂਦੇ ਹਾਂ ਤੇ ਬਾਅਦ 'ਚ ਜਦੋਂ ਬਿੱਲ ਬਣਨ ਵਾਲਾ ਹੁੰਦਾ ਤੇ ਫਿਰ ਪਤਾ ਲੱਗਦਾ ਵੀ 3-3 ਗੁਣਾ ਪ੍ਰਾਈਸ ਆ ਜਿਹੜੀ ਚਾਰਜ ਕਰਦੇ ਨੇ। ਇਹ ਤੋਂ ਬਚਣ ਦਾ ਤਰੀਕਾ ਇਹ ਹੁੰਦਾ ਜੀ, ਘਰ ਦੀ ਕਲੋਜ਼ਿੰਗ ਜਦੋਂ ਹੋਵੇ, ਪਹਿਲਾਂ ਬੇਸਿਕ ਕਿਚਨ ਲੈ ਲਓ, ਬੇਸਿਕ ਕਿਚਨ ਤਾਂ ਦੇਣੀ ਆ ਬਿਲਡਰ ਨੇ, ਬੇਸਿਕ ਕਿਚਨ ਦਾ ਕੋਈ ਪੈਸਾ ਨਹੀਂ ਲੱਗਦਾ ਗਾ। ਜਦੋਂ ਕਲੋਜ਼ਿੰਗ ਹੋ ਜੇ ਉਸ ਤੋਂ ਬਾਅਦ ਔਰਾ ਕਿਚਨ ਵਾਲੇ ਨੂੰ ਕਹਿ ਦਿਓ ਵੀ ਸੋਹਣੀ ਜੀ ਕਸਟਮੇਡ ਕਿਚਨ ਬਣਾ ਦਿਓ, ਤੇ ਥੋੜੇ ਸਮੇਂ 'ਚ ਬਣਾ ਦੇਣਗੇ। ਪ੍ਰਾਈਸ ਦਾ ਵੀ ਕੰਪੈਰੀਜ਼ਨ ਕਰ ਲਿਓ ਤੇ ਕੁਆਲਿਟੀ ਵੀ ਦੇਖ ਲਿਓ ਔਰਾ ਕਿਚਨ ਵਾਲਿਆਂ ਦੀ, ਕਿੰਨੀ ਸੋਹਣੀ ਕੁਆਲਿਟੀ ਦੀ ਕਿਚਨ ਆ ਜਿਹੜੀ ਬਣਾਈ ਹੈ। 905-673-2872 ਔਰਾ ਕਿਚਨ ਦਾ ਨੰਬਰ ਹੈ ਜੀ, ਤੇ ਡਿਕਸੀ ਡੈਰੀ ਏਰੀਆ ਦੇ ਵਿੱਚ 1770 ਆਲ ਸਟੈਪ ਡਰਾਈਵ 'ਤੇ ਇਹਨਾਂ ਦਾ ਸ਼ੋਅਰੂਮ ਆ। ਤਾਲਮੇਲ ਕਰ ਲਿਓ ਔਰਾ ਕਿਚਨ ਦੇ ਨਾਲ, ਅੱਗੇ ਦੀ ਅੱਗੇ ਵੀ ਨੰਬਰ ਦੇ ਦਿਓ ਜੇ ਕੋਈ ਤੁਹਾਡਾ ਦੋਸਤ ਮਿੱਤਰ ਸੋਹਣੀ ਕਿਚਨ ਬਣਾਉਣੀ ਚਾਹੁੰਦਾ ਘਰ ਦੇ ਵਿੱਚ। 905-673-2872 ਔਰਾ ਕਿਚਨ ਦਾ ਨੰਬਰ ਆ। ਸ਼ਿਵਿੰਦਰ ਜੀ, ਤੁਸੀਂ ਥੋੜੇ ਜਿਹੇ ਦਿਨ ਪਹਿਲਾਂ ਗੱਲ ਕਰਕੇ ਗਏ ਸੀ ਕਿ ਯੂਪੀ ਦੇ ਵਿੱਚ ਯੋਗੀ ਦੀ ਗਵਰਨਮੈਂਟ ਨੇ ਜਿਹੜੇ ਲੋਕਾਂ ਦੇ ਆਗੂ ਸੀਗੇ ਜਿਹੜੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਵਿਰੋਧ ਕਰ ਰਹੇ ਸੀ,
ਉਹਨਾਂ ਨੂੰ ਹੀ ਕਈ ਲੋਕਾਂ ਨੂੰ ਉਲਟਾ ਪਸਾ ਕੇ ਉਹਨਾਂ ਦੇ ਵੱਡੇ ਵੱਡੇ ਪੋਸਟਰ ਲਾ ਤੇ ਉਹਨਾਂ ਨੂੰ ਟਿੱਕ ਕੇ ਜਾਣੀ ਵੀ ਲੋਕ ਆ ਜਿਹੜੇ ਇਹਨਾਂ ਦੇ ਗਲ ਪੈਣ। ਹਾਈ ਕੋਰਟ ਨੇ ਹੁਣ ਉਹਦੇ ਖਿਲਾਫ਼ ਫੈਸਲਾ ਦੇਤਾ ਵੀ ਸਰਕਾਰ ਦਾ ਇਹ ਫੈਸਲਾ ਬਿਲਕੁਲ ਗਲਤ ਸੀ।
ਹਾਂ ਬਿਲਕੁਲ, ਅਸਲ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਐਤਵਾਰ ਵਾਲੇ ਦਿਨ ਵੀ ਆਪਣੀ ਅਦਾਲਤ ਲਾਉਂਦੇ ਹੋਏ ਇਹ ਗੱਲ ਆਖੀ ਹੈ ਕਿ ਸਰਕਾਰ ਦਾ ਇਹ ਫੈਸਲਾ ਬਿਲਕੁਲ ਗਲਤ ਸੀਗਾ, ਇਹ ਇੱਕ ਬੇਸ਼ਰਮੀ ਭਰਿਆ ਕਦਮ ਹੈਗਾ, ਕਿਉਂਕਿ ਤੁਸੀਂ ਕਿਸੇ ਵੀ ਬੰਦੇ ਦਾ ਇਸ ਤਰ੍ਹਾਂ ਮਤਲਬ ਹੈਗਾ ਵਾ ਨਹੀਂ ਲਾ ਸਕਦੇ ਫੋਟੋ। ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈਗੀ, ਆਮ ਤੌਰ 'ਤੇ ਨਾ ਹੁੰਦਾ ਜਿਵੇਂ ਕਿਸੇ ਮਾਮਲੇ ਵਿੱਚ ਆਪਾਂ ਹੁੰਦਾ ਵੀ ਕੋਈ ਤੁਸੀਂ ਛੋਟਾ ਬੱਚਾ ਹੈਗਾ ਜਿਵੇਂ ਕੋਈ ਉਹਦੇ ਨਾਲ ਅਪਰਾਧ ਹੋਇਆ ਹੋਵੇ, ਆਪਾਂ ਛੋਟੇ ਬੱਚੇ ਦਾ ਨਾਂ ਨਹੀਂ ਲੈਂਦੇ, ਇੱਕ ਆਪਣੇ ਪੱਤਰਕਾਰੀ ਦਾ ਵੀ ਰੂਲ ਹੈਗਾ, ਹਰ ਇੱਕ ਕਾਨੂੰਨੀ ਰੂਲ ਹੈਗਾ। ਇੱਥੇ ਉਹਨਾਂ ਨੇ ਇੱਕ ਐਕਟਿਵਿਸਟ ਦੀ ਫੋਟੋ ਲਾਈ, ਉਹਦੀ ਫੋਟੋ ਹੁਣ ਹੋਰ ਤਾਂ ਕੋਈ ਲੱਭੀ ਨਹੀਂ, ਉਹਨੇ 4 ਸਾਲ ਦੀ ਆਪਣੀ ਬੇਟੀ ਨੂੰ ਗੋਦੀ ਚੱਕਿਆ ਹੋਇਆ ਸੀ, ਉਹ ਬੇਟੀ ਦੀ ਵੀ ਫੋਟੋ ਉਹਦੀ ਦੀ ਉਸੇ ਤਰ੍ਹਾਂ ਲਾ ਦਿੱਤੀ ਹੈਗੀ ਆ ਉਹ, ਤੇ ਉਹ ਵੀ ਚੀਜ਼ ਦਾ ਕਾਫੀ ਸਖ਼ਤ ਜਿਹੜਾ ਇਤਰਾਜ਼ ਕੀਤਾ ਗਿਆ। ਪਰ ਸਵਾਲ ਇਹ ਹੈਗਾ ਕਿ ਕਿਸੇ ਵੀ ਐਕਟਿਵਿਸਟ ਦੀ ਏਦਾਂ ਫੋਟੋ ਲਾਉਣੀ ਜਿਵੇਂ ਤੁਸੀਂ ਕਿਸੇ ਅਪਰਾਧੀ ਦੀ ਲਾਉਂਦੇ ਹੋ, ਕੋਰਟ ਦਾ ਕਹਿਣਾ ਵਾ ਕਿ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਾ ਕਿਸੇ ਵੀ ਤਰ੍ਹਾਂ ਹੋ ਨਹੀਂ ਸਕਦਾ, ਕੋਈ ਖਾਸ ਕੰਡੀਸ਼ਨਾਂ ਹੁੰਦੀਆਂ ਜਿਵੇਂ ਕੋਈ ਬਹੁਤ ਵੱਡਾ ਭਗੌੜਾ ਅਪਰਾਧੀ ਹੋਵੇ ਜਾਂ ਫਿਰ ਉਹ ਵੀ ਉਹਦੇ ਇੱਕ ਨੇਮ ਹੈਗਾ, ਉਦੋਂ ਤੁਸੀਂ ਉਹਦੇ ਜਿਹੜੇ ਆਪਾਂ ਫੋਟੋ ਲਾਉਣੀ ਆ ਵੀ ਇਹ ਮਤਲਬ ਅਪਰਾਧੀ ਹੈ, ਇਹਦੀ ਤਲਾਸ਼ ਹੈਗੀ ਹੈ, ਇਹਦੇ ਤੇ ਇੰਨਾ ਰੁਪਈਆ ਰੱਖਿਆ ਹੋਇਆ, ਜੇ ਕੋਈ ਇਹਨੂੰ ਫੜਾਊਗਾ ਜਾਂ ਇਹ ਮਤਲਬ ਇਹ ਭਗੌੜਾ, ਉਦੋਂ ਆਪਾਂ ਕੁਝ ਖਾਸ ਕੰਡੀਸ਼ਨਾਂ ਵਿੱਚ ਲਾ ਸਕਦੇ ਹਾਂ। ਪਰ ਤੁਸੀਂ ਇਹ ਕਹਿੰਦੇ ਹੋ ਕਿ ਇਹ ਬੰਦੇ ਨੇ ਦੇ ਉੱਤੇ ਸਿਰਫ ਇਹੀ ਹੈ ਕਿ ਇਹਨਾਂ ਨੇ ਜੀ ਸੀਏ ਦੇ ਪ੍ਰੋਟੈਸਟ ਵਿੱਚ ਹਿੱਸਾ ਲਿਆ ਜੀ, ਇਹਨਾਂ ਨੇ ਜੀ ਸੰਪੱਤੀ ਜਿਹੜੀ ਹੈਗੀ ਨਸ਼ਟ ਕੀਤੀ ਆ, ਉਹ ਇਹਨਾਂ ਦਾ ਇਹ ਦੋਸ਼ੀ ਹੈਗੇ ਨੇ। ਪਰ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਕੋਈ ਸਬੂਤ ਹੈ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ। ਏਦਾਂ ਪੋਸਟਰ ਜਿਹੜੇ ਜਿਵੇਂ ਲਾਉਣ ਦਾ ਮਤਲਬ ਤਾਂ ਹਾਈ ਕੋਰਟ ਕਹਿੰਦੀ ਵੀ ਤੁਸੀਂ ਇਹਨਾਂ ਨੂੰ ਜਿਹੜਾ ਇਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਹੈ ਜਾਂ ਇਹਨਾਂ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਵਿਗਾੜ ਕੇ ਪੇਸ਼ ਕਰ ਰਹੇ ਹਾਂ, ਸੋ ਉਹਨਾਂ ਨੂੰ ਹੁਣ 16 ਤਰੀਕ ਤੱਕ ਦਾ ਟਾਈਮ ਵੀ ਦਿੱਤਾ ਹੈਗਾ ਕਿ ਇਹ ਜਿਹੜਾ ਬਾਕੀ ਇਹਨੂੰ ਤੁਰੰਤ ਲਾਉਣ ਨੂੰ ਕਿਹਾ ਹੈਗਾ। ਹੁਣ ਦੇਖਦੇ ਹਾਂ ਕਿ 16 ਤਰੀਕ ਤੱਕ ਸਰਕਾਰ ਆਪਣਾ ਕੀ ਜਵਾਬ ਦਿੰਦੀ ਆ। ਭਾਵੇਂ ਹੁਣ ਮੁੱਕਦੀ ਗੱਲ ਇਹ ਹੈਗੀ ਹੈ ਕਿ ਜਿਹੜੀ ਮੌਜੂਦਾ ਹਕੂਮਤਾਂ ਸਾਡੇ ਇੱਥੇ ਕਾਬਜ਼ ਨੇ ਉਹਨਾਂ ਨੂੰ ਨਾ ਤਾਂ ਕਿਸੇ ਸੰਵਿਧਾਨਕ ਰੂਲ ਦੀ ਪਰਵਾਹ ਹੈਗੀ ਆ, ਨਾ ਹੀ ਉਹ ਕੰਸਟੀਟਿਊਸ਼ਨ ਨੂੰ ਕੁਛ ਮੰਨਦੇ ਹੈਗੇ ਨੇ, ਨਾ ਹੀ ਉਹ ਕੋਰਟਾਂ ਨੂੰ ਕੁਛ ਮੰਨਦੇ ਨੇ। ਸੋ ਹੁਣ ਇਹ ਹੈ ਕਿ ਇਹਨਾਂ ਕੋਰਟਾਂ ਦੀਆਂ ਗੱਲਾਂ ਦਾ ਅਸਰ ਕਿੰਨਾ ਕੁ ਹੋਊਗਾ ਇਹ ਦੇਖਣ ਵਾਲੀ ਗੱਲ ਹੈ।
ਬਿਲਕੁਲ ਸ਼ਿਵਿੰਦਰ ਜੀ, ਕਈ ਵਾਰੀ ਜਦੋਂ ਆਪਾਂ ਰੇਡੀਓ ਪ੍ਰੋਗਰਾਮ ਕਰਦੇ ਹਾਂ ਤੇ ਕਈ ਬੰਦੇ ਕਹਿੰਦੇ ਆ ਜੀ ਉਹ ਜੀ ਜੇ ਬੰਦੇ ਗ੍ਰਿਫਤਾਰ ਕੀਤੇ ਆ, ਜੇ ਬੰਦਿਆਂ ਤੇ ਕੇਸ ਪਾਏ ਆ, ਰਾਈ ਦਾ ਹੀ ਪਹਾੜ ਬਣਦਾ, ਰਾਈ ਤਾਂ ਹੋਊਗੀ, ਰੱਸੀ ਦਾ ਸੱਪ ਬਣਦਾ, ਜੇ ਰੱਸੀ ਹੋਊ ਫਿਰ ਹੀ ਸੱਪ ਬਣੂ, ਬਈ ਕੋਈ ਨਾ ਕੋਈ ਗੱਲ ਤਾਂ ਹੋਊਗੀ। ਪਰ ਅਸਲ ਚ ਜਿੰਨੇ ਇੰਟਲੈਕਚੁਅਲ ਪਹਿਲਾਂ ਫੜ ਕੇ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਸਿੱਟੇ ਹੋਏ ਆ, ਗੱਲ ਬਿਲਕੁਲ ਹੀ ਉਲਟਾ, ਗੱਲ ਸਿਰਫ ਇੰਨੀ ਆ ਵੀ ਉਹ ਗਲਤ ਨੀਤੀਆਂ ਦਾ ਵਿਰੋਧ ਕਰਦੇ ਆ ਵੀ ਜਿਹੜੇ ਲੋਕਾਂ ਦੇ ਖਿਲਾਫ ਨੀਤੀਆਂ ਜਾਂਦੀਆਂ। ਹੁਣ ਦੇਖੋ ਤੁਸੀਂ ਉਹ ਖਬਰ ਦਿੱਤੀ ਸੀ 5 ਮਹੀਨੇ ਪਹਿਲਾਂ ਦੀ ਗੱਲ ਆ ਕਿ ਜਿਹੜੇ ਇੰਟਲੈਕਚੁਅਲ ਫੜੇ ਨੇ ਉਹਨਾਂ ਦੇ ਵਿੱਚ ਸੁਧਾ ਭਾਰਤਵਾਜ ਆ, ਲੋਇਰ ਆ ਉਹ, ਤੇ ਹਾਰਵਰਡ ਲਾਅ ਸਕੂਲ ਵਾਲਿਆਂ ਨੇ ਉਹਨੂੰ ਅਵਾਰਡ ਦਿੱਤਾ ਜੀ ਸੁਧਾ ਭਾਰਤਵਾਜ ਨੂੰ, ਬਈ ਇਹਨੇ ਜਿਹੜੀਆਂ ਹਾਸ਼ੀਏ ਤੇ ਧੱਕ ਦਿੱਤੇ ਗਏ ਲੋਕ ਨੇ ਜਿਹੜੇ ਆਦੀਵਾਸੀ ਨੇ ਐਬੋਰੀਜਨਲ ਨੇ ਜਿਹੜੇ, ਉਹਨਾਂ ਦੇ ਹੱਕਾਂ ਦੀ ਖਾਤਰ ਸੁਧਾ ਭਾਰਤਵਾਜ ਆਵਾਜ਼ ਉਠਾਉਂਦੀ ਰਹੀ ਹੈ। ਮਤਲਬ ਜਿਹੜਾ ਕੁਝ ਭਾਰਤ ਦੇ ਵਿੱਚ ਹੋ ਰਿਹਾ ਇਸ ਵੇਲੇ, ਯੋਗੀ ਮੋਦੀ ਇਹ ਲਾਣਾ ਜਿਹੜਾ ਸਾਰਾ ਕੁਝ ਕਰ ਰਿਹਾ, ਉਹ ਐਕਚੁਅਲੀ ਆਮ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਜੀ।
ਜਿਹੜੇ ਦੋਸਤ ਕਹਿੰਦੇ ਨੇ ਨਾ ਵੀ ਕੋਈ ਗਲਤ ਹੋਊਗੀ, ਹਾਂ ਗੱਲ ਹੈਗੀ ਆ, ਉਹ ਗੱਲ ਇਹ ਹੈਗੀ ਆ ਕਿ ਬੁੱਧੀਜੀਵੀ ਲੋਕ ਆ ਸਰਕਾਰ ਨੂੰ ਘੇਰਦੇ ਨੇ, ਸਵਾਲ ਕਰਦੇ ਹੈਗੇ ਨੇ, ਇਹੀ ਗੱਲ ਆ, ਤੇ ਇਹ ਗੱਲ ਨੂੰ ਜਿਹੜਾ ਹੈਗਾ ਵਧਾ ਕੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਸਰਕਾਰ ਦੀ ਆਲੋਚਨਾ ਕਰਨ ਦੀ ਜਿਹੜੀ ਹੈਗੀ ਆ ਕਰਨ ਦਾ ਹੱਕ ਹੈ ਉਹਨੂੰ ਇਹਨਾਂ ਨੇ ਦੇਸ਼ ਧਰੋਹ ਬਣਾ ਦਿੱਤਾ ਵਾ। ਗੱਲ ਇਹੀ ਹੈ ਕਿ ਇਹ ਬੁੱਧੀਜੀਵੀ ਨੇ, ਇਹਨਾਂ ਦਾ ਦਿਮਾਗ ਚੱਲਦਾ ਹੈਗਾ, ਇਹਨਾਂ ਨੂੰ ਪਤਾ ਕਿ ਸਰਕਾਰ ਗਲਤ ਕਿਹੜਾ ਕੰਮ ਕਰ ਰਹੀ ਹੈਗੀ ਆ, ਉਹਦੇ ਤੇ ਉਹ ਸਵਾਲ ਕਰਦੇ ਨੇ, ਤੇ ਸਰਕਾਰ ਨੂੰ ਇਹ ਸਵਾਲ ਕਰਨਾ ਬਰਦਾਸ਼ਤ ਨਹੀਂ ਹੋ ਰਿਹਾ।
ਬਿਲਕੁਲ ਜੀ, ਦੋਸਤੋ ਮੈਂ ਤੁਹਾਨੂੰ ਸੁਨੇਹਾ ਦੇ ਦਿਆਂ ਕਿ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਸਾਡੇ ਕੋਲ ਕਾਫੀ ਸਾਰੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਨੇ ਜੀ। ਜੇ ਤੁਸੀਂ ਕੋਈ ਯੂਨੀਵਰਸਿਟੀ ਜਿਹੜੀ ਆਪਣੀ ਵਾਟਰਲੂ ਯੂਨੀਵਰਸਿਟੀ ਤੇ ਲੋਰੀਆ ਯੂਨੀਵਰਸਿਟੀ ਦੇ ਬਿਲਕੁਲ ਵਿਚਕਾਰ ਨਾਲ ਨਾਲੇ ਯੂਨੀਵਰਸਿਟੀਜ਼, ਉੱਥੇ ਸਾਡੇ ਕੋਲ 3 ਬੈਡਰੂਮ ਦਾ ਟਾਊਨ ਹਾਊਸ ਹੈਗਾ ਜੀ, ਸਟੱਡੀ ਰੂਮ ਆ, ਡੈਨ ਹੈਗਾ ਨਾਲ, ਬੜਾ ਸੋਹਣਾ ਟਾਊਨ ਹਾਊਸ ਆ, ਤੁਸੀਂ ਰੈਂਟ ਕਰਨਾ ਰੈਂਟ ਕਰ ਦਿਓ, ਤੁਹਾਡੇ ਬੱਚਿਆਂ ਨੇ ਪੜ੍ਹਨਾ ਫਿਰ ਵੀ ਠੀਕ ਹੈ। ਇੱਥੇ ਵਾਟਰਲੂ ਯੂਨੀਵਰਸਿਟੀ ਕੋਲ ਸਾਡੇ ਕੋਲ 2 ਕੌਂਡੋਜ਼ ਆਈਆਂ ਨੇ ਜੀ, ਤੁਸੀਂ ਜੇ ਤੁਹਾਡੇ ਬੱਚਿਆਂ ਨੇ ਅੱਗੇ ਫਿਊਚਰ ਦੇ ਵਿੱਚ ਉੱਥੇ ਪੜ੍ਹਨਾ ਹੈ ਤੇ ਤੁਹਾਡੇ ਲਈ ਵਧੀਆ ਪ੍ਰੋਪਰਟੀ ਹੈਗੀ ਆ ਜੀ। ਜੇ ਤੁਸੀਂ ਗੋਇਲਸ ਯੂਨੀਵਰਸਿਟੀ ਦੇ ਨੇੜੇ ਟਾਊਨ ਹਾਊਸਿਸ ਲੈਣੇ ਨੇ, ਸਾਡੇ ਕੋਲ 2 ਟਾਊਨ ਹਾਊਸ ਆਏ ਨੇ ਜੀ 1780 ਸਕੁਅਰ ਫੁੱਟ ਤੇ, ਉੱਥੋਂ ਹਾਰਡਲੀ ਬੱਸ ਤੇ ਜਾਣ ਦਾ ਜਿਹੜਾ ਹੈਗਾ ਡਰਾਈਵਿੰਗ ਡਿਸਟੈਂਸ 5 ਮਿੰਟ ਦਾ, ਜੇ ਤੁਰ ਕੇ ਜਾਣਾ ਹੋਵੇ ਵਿੱਚ ਦੀ ਤੇ ਉਹ ਵੀ 7-8 ਮਿੰਟ ਦਾ ਰਸਤਾ ਹੈਗਾ, ਇਹ ਗੋਇਲਸ ਯੂਨੀਵਰਸਿਟੀ ਕੋਲ ਹੈਗੇ ਆ ਜੀ। ਜੇ ਤੁਸੀਂ ਇੱਥੇ
ਸ਼ੈਲਡਨ ਕਾਲਜ ਦੇ ਕੋਲੇ ਇਨਵੈਸਟਮੈਂਟ ਕਰਨੀ ਆ ਤੇ ਸ਼ੋਪਰਜ਼ ਵਰਲਡ ਤੁਸੀਂ ਆਪੇ ਹੀ ਗੂਗਲ ਤੇ ਸਰਚ ਕਰਕੇ ਵੇਖਿਓ ਸ਼ੋਪਰਜ਼ ਵਰਲਡ ਨਿਊ ਪਲਾਨ। ਇਹ ਰੀਓ ਕੈਨ ਦਾ ਪਲਾਜ਼ਾ ਸੀ ਜੀ, ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਨੇ ਢਾ ਦੇਣਾ ਪਲਾਜ਼ਾ ਇਹ। ਇੱਥੇ ਵੱਡੇ ਵੱਡੇ 25-25-30-30 ਸਟੋਰੀ ਟਾਵਰਸ ਆ ਜਾਣੇ ਨੇ, ਟਾਊਨ ਹਾਊਸਿਸ ਵੀ ਆਉਣਗੇ ਇੱਥੇ, ਤੇ ਉਹਨਾਂ ਦੇ ਮੇਨ 3-4 ਲੈਵਲ ਦੇ ਉੱਤੇ ਕਮਰਸ਼ੀਅਲ ਸਟੋਰ ਹੋਣਗੇ। ਪੂਰੇ ਦਾ ਪੂਰਾ ਪਲਾਨ ਆ ਜਿਹੜਾ ਰੀਓ ਕੈਨ ਵਾਲਿਆਂ ਨੇ ਸਿਟੀ ਨੂੰ ਸਬਮਿਟ ਕੀਤਾ, ਆਉਂਦੇ ਸਾਲਾਂ ਦੇ ਵਿੱਚ ਤੁਸੀਂ ਵੇਖੋਗੇ। ਮੇਰਾ ਇਹ ਗੱਲ ਕਰਨ ਦਾ ਮਕਸਦ ਇਹ ਹੈ ਵੀ ਆਉਣ ਵਾਲੇ 7-8 ਸਾਲਾਂ ਨੂੰ, ਈਵਨ 5 ਸਾਲਾਂ ਨੂੰ ਵੀ ਇੱਥੇ ਪਿਕਚਰ ਆ ਸਾਰੀ ਜਿਹੜੀ ਚੇਂਜ ਹੋਈ ਹੋਊ। ਇੱਥੇ ਕਾਰ ਪਾਰਕਿੰਗ ਨੂੰ ਜਗ੍ਹਾ ਨਹੀਂ ਲੱਭਣੀ ਤੁਹਾਨੂੰ ਸ਼ੋਪਰਜ਼ ਵਰਲਡ ਦੇ ਨੇੜੇ ਤੇੜੇ, ਕਿਉਂਕਿ ਇੱਥੇ ਹਾਈਵੇ 10 ਦੇ ਉੱਤੇ ਵੀ ਕੌਂਡੋ ਟਾਵਰਸ ਆ ਰਹੇ ਨੇ, ਇੱਥੇ LRT ਆ ਜਾਣੀ ਆ 2 ਸਾਲਾਂ ਦੇ ਵਿੱਚ, ਲਾਈਟ ਰੇਲ ਤੇ ਉਹਦਾ ਟਰਮੀਨਲ ਬਿਲਕੁਲ ਕੋਨੇ ਤੇ ਸ਼ੋਪਰਜ਼ ਵਰਲਡ ਦੇ ਤੇ ਬਣਨਾ, ਜਿੱਥੇ ਇਸ ਵੇਲੇ ਬੱਸ ਟਰਮੀਨਲ ਹੈਗਾ। ਉਹ ਜਿਹੜੀ ਲਾਈਟ ਰੇਲ ਆ ਉਹ ਪੋਰਟ ਕ੍ਰੈਡਿਟ ਤੋਂ ਹੁੰਦੀ ਹੋਈ, ਸਕੇਅਰ 1 ਤੋਂ ਹੁੰਦੀ ਹੋਈ ਇੱਥੇ ਸ਼ੋਪਰਜ਼ ਵਰਲਡ ਕੋਲ ਪਹੁੰਚਣੀ ਆ। ਉਦੋਂ ਫਿਰ ਸ਼ੋਪਰਜ਼ ਵਰਲਡ ਆ ਜਿਹੜਾ ਇਹ ਟੋਰਾਂਟੋ ਦੇ ਨਾਲ ਤੇ ਆਲੇ ਦੁਆਲੇ ਦੇ ਇਲਾਕੇ ਦੇ ਨਾਲ ਥਰੂ ਸਕੇਅਰ 1 ਦੇ ਥਰੂ LRT ਜੁੜ ਜਾਣਾ। ਇੱਥੋਂ ਤੁਹਾਨੂੰ ਪਤਾ ਹੀ ਆ ਤੁਸੀਂ ਰਹਿੰਦੇ ਹੋ, ਇੱਥੋਂ ਗੋ ਟ੍ਰੇਨ ਦਾ ਸਟੇਸ਼ਨ ਵੀ ਬ੍ਰੈਮਲੀ ਜਿਹੜਾ ਹਾਰਡਲੀ ਜੇ ਬੱਸ ਤੇ ਵੀ ਚੜ੍ਹ ਕੇ ਜਾਓ ਤਾਂ ਨੇੜੇ ਪੈਂਦਾ। ਵਾਲਮਾਰਟ ਕੈਨੇਡੀ ਤੇ ਹੈਗਾ, ਹੋਮ ਡਿਪੂ ਹੈਗਾ, ਕੋਸਕੋ ਹੈਗਾ, ਇਹ ਏਰੀਆ ਜਿਹੜਾ ਹਾਈਲੀ ਡੈਂਸ ਏਰੀਆ ਬਣ ਜਾ ਰਿਹਾ। ਇੱਥੇ ਜੇ ਤੁਸੀਂ ਇਨਵੈਸਟਮੈਂਟ ਕਰਦੇ ਹੋ ਤਾਂ ਯੂ ਕੈਨ ਨਾਟ ਗੋ ਰੋਂਗ। ਤੁਸੀਂ ਮੈਂ ਦੇਖਿਆ ਸਾਡੇ ਦੋਸਤ ਮਿੱਤਰ ਆਲੇ ਦੁਆਲੇ ਕਰਦੇ ਨੇ, ਉਹ ਵੀ ਬਹੁਤ ਵਧੀਆ ਗੱਲ ਆ। ਇਨਵੈਸਟਮੈਂਟ ਉਹੀ ਕਰਦਾ ਜਿਹਦੇ ਕੋਲ ਪੈਸੇ ਹੋਣਗੇ, ਜੇ ਤੁਹਾਡੇ ਕੋਲ ਪੈਸਾ ਹੈਗਾ ਆਪਣੇ ਜੋੜਿਆ ਹੋਇਆ, ਡਾਊਨ ਪੇਮੈਂਟ ਹੈਗੀ ਆ, ਕਰਜ਼ੇ ਤੇ ਚੱਕ ਕੇ ਨਹੀਂ ਇਨਵੈਸਟਮੈਂਟ ਕੀਤੀ ਜਾਂਦੀ, ਤਾਂ ਖਾਸ ਹਾਲਤਾਂ 'ਚ ਕੀਤੀ ਜਾਂਦੀ ਆ। ਜੇ ਤੁਹਾਡੇ ਪੈਸੇ ਬੈਂਕ 'ਚ ਪਏ ਨੇ ਤੁਹਾਨੂੰ ਪਤਾ ਹੀ ਆ, ਬੈਂਕ ਵਾਲੇ ਤਾਂ ਤੁਹਾਥੋਂ ਸਾਂਭਣ ਦੇ ਪੈਸੇ ਲੈਂਦੇ ਨੇ। ਜੇ ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਜਾਂ ਫਿਊਚਰ ਦੇ ਵਿੱਚ ਆਪਣੇ ਬੱਚਿਆਂ ਲਈ ਜਾਂ ਈਵਨ ਰਿਟਾਇਰਮੈਂਟ ਵਾਸਤੇ ਕੌਂਡੋ ਲੈਣੀ ਚਾਹੁੰਦੇ ਹੋ, ਸਾਡੇ ਕੋਲ ਇੱਥੇ ਕਾਫੀ ਸਾਰੇ ਨਵੇਂ ਯੂਨਿਟ ਆਏ ਨੇ ਜੀ। ਇੱਕ ਹੋਰ ਇੱਥੇ ਟਾਵਰ ਆ ਰਿਹਾ, ਮੈਂ ਜ਼ਿਕਰ ਕਰਨਾ ਭੁੱਲ ਗਿਆ, 5-4 ਮਹੀਨਿਆਂ ਨੂੰ 5-7 ਮਹੀਨਿਆਂ ਨੂੰ ਆ ਜਾਣਾ। ਉਹਦੇ ਮੇਨ ਲੈਵਲ ਦੇ ਉੱਤੇ ਵੀ ਕਮਰਸ਼ੀਅਲ ਸਟੋਰਸ ਹੋਣਗੇ। ਸਾਡੇ ਕੋਲ ਐਕਸੈਸ ਹੈਗਾ ਜੀ ਇਹ ਯੂਨਿਟਸ ਦਾ, ਤੇ ਨਵੇਂ ਯੂਨਿਟ ਰਿਲੀਜ਼ ਹੋਏ ਨੇ ਇੱਥੇ। ਜੇ ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ ਤੇ ਤੁਸੀਂ ਇਹਨੂੰ ਇੱਕ ਵੱਖਰੀ ਨਿਗਾਹ ਨਾਲ ਵੇਖੋ ਇਸ ਇਲਾਕੇ ਨੂੰ, ਇਹ ਇਨਵੈਸਟਮੈਂਟ ਲਈ ਬਹੁਤ ਵਧੀਆ ਹੈਗਾ ਇਹ ਏਰੀਆ। ਇੱਥੇ ਤੁਸੀਂ ਇਨਵੈਸਟਮੈਂਟ ਕਰਨੀ ਆ, ਸਾਡੇ ਨਾਲ ਤਾਲਮੇਲ ਕਰ ਲਿਓ। 6 4 7 3 0 0 8 4 3 6 ਮੇਰਾ ਨੰਬਰ ਆ, 647-384-36। ਇਕੱਲੇ ਇੱਥੇ ਗੱਲ ਨਹੀਂ ਕਰਦਾ ਜੀ, ਤੁਸੀਂ ਸਕੇਅਰ 1 ਕੌਂਡੋ ਬੁੱਕ ਕਰਨੀ ਆ, ਤੁਸੀਂ ਆਪਣੀ ਕੋਈ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਅਸੀਂ ਐਕਸਟੈਂਸਿਵ ਐਡਵਰਟਾਈਜ਼ਮੈਂਟ ਕਰਕੇ ਥੋੜੇ ਦਿਨਾਂ ਦੇ ਵਿੱਚ ਵਾਜਿਬ ਪ੍ਰਾਈਸ ਦੇ ਉੱਤੇ ਤੁਹਾਡੀ ਪ੍ਰੋਪਰਟੀ ਆ ਜਿਹੜੀ ਉਹ ਵੇਚ ਦਾਂਗੇ। ਅੱਜ ਕੱਲ੍ਹ ਬਹੁਤ ਸਾਰੀਆਂ ਪ੍ਰੋਪਰਟੀਜ਼ ਮਲਟੀਪਲ ਆਫਰ ਤੇ ਜਾ ਰਹੀਆਂ, ਲੋ ਪ੍ਰਾਈਸ ਤੇ ਲਿਸਟ ਹੁੰਦੀਆਂ ਤੇ ਬਿਡਿੰਗ ਕਰਕੇ ਤੇ ਤੁਹਾਨੂੰ ਵਧੀਆ ਪ੍ਰਾਈਸ ਆ ਜਿਹੜੀ ਉਹ ਮਿਲ ਜਾਂਦੀ ਹੈ। ਦੂਸਰੇ ਪਾਸੇ ਜੇ ਤੁਸੀਂ ਬਾਇਰਸ ਨੂੰ ਅੱਜ ਕੱਲ੍ਹ ਪ੍ਰੋਬਲਮ ਆ ਰਹੀ, ਕਿਉਂਕਿ ਪ੍ਰੋਪਰਟੀ ਜਿੱਥੇ ਵੀ ਜਾਂਦੇ ਨੇ ਉਹ ਦੇਖਦੇ ਆ ਕਿ ਮਲਟੀਪਲ ਆਫਰ ਚੱਲਦੀ ਆ, ਉਹਨਾਂ ਨੂੰ ਪ੍ਰੋਪਰਟੀ ਮਿਲਦੀ ਨਹੀਂ। ਪਰ ਸਾਡੇ ਕੋਲ ਮੈਂ ਤੁਹਾਨੂੰ ਦੱਸਦਾ, ਸਾਡੇ ਕੋਲ ਐਕਸਕਲੂਸਿਵ ਡੀਲਸ ਹੁੰਦੀਆਂ ਜਿਹੜੀਆਂ ਅਸੀਂ ਮਲਟੀਪਲ ਆਫਰ ਦੇ ਵਿੱਚ ਨਹੀਂ ਲੈ ਕੇ ਜਾਂਦੇ। ਬਹੁਤ ਵਾਰ ਸਾਡੇ ਕੋਲ ਅਸਾਈਨਮੈਂਟ ਦੇ ਉੱਤੇ, ਇੱਥੇ ਵੀ ਸਾਡੇ ਕੋਲ ਅਸਾਈਨਮੈਂਟ ਦੇ ਉੱਤੇ ਘਰ ਹੈਗੇ ਨੇ ਕੁਝ, ਜਿਹੜੇ ਬਿਲਡਰ ਦੀ ਪ੍ਰਾਈਸ ਤੋਂ ਸਸਤੇ ਮਿਲ ਜਾਂਦੇ ਨੇ। ਤੁਸੀਂ ਜੇ ਪ੍ਰੋਪਰਟੀ ਲੈਣੀ ਆ, ਪ੍ਰੋਪਰਟੀ ਖਰੀਦਣੀ ਆ, ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਟਾਊਨ ਹਾਊਸ ਲੈਣਾ, ਡਿਟੈਚ ਲੈਣਾ ਘਰ, ਤੁਸੀਂ ਕੌਂਡੋ ਲੈਣੀ ਆ, ਤੇ ਤੁਸੀਂ ਮੇਰੇ ਨਾਲ ਜਾਂ ਤੁਸੀਂ ਈਵਨ ਬਿਜ਼ਨਸ ਲੈਣਾ, ਸਾਡੇ ਕੋਲ ਇਹੋ ਜਿਹੇ ਬਿਜ਼ਨਸ ਨੇ 10,000 ਤੋਂ ਲੈ ਕੇ $20,000 ਮਹੀਨੇ ਦੀ ਇਨਕਮ ਦੇਣ ਵਾਲੇ। ਮੇਰੇ ਕੋਲ ਇੱਕ ਦੋ ਬਿਜ਼ਨਸ ਇਹੋ ਜਿਹੇ ਨੇ ਜੀ, ਮੈਂ ਉਹਨਾਂ ਦਾ 15 ਸਾਲ ਦਾ ਜਿਹੜਾ ਸੈਲਰ ਆ, 15 ਸਾਲ ਦਾ ਬੈਂਕ ਦਾ ਰੈਕਰਡ ਤੁਹਾਡੇ ਕੋਲ ਪੇਸ਼ ਕਰ ਦੂਗਾ ਵੀ ਆਹ ਮੈਨੂੰ ਇੰਨੀ ਇਨਕਮ ਹੁੰਦੀ ਰਹੀ ਹੈ। ਇਸ ਕਰਕੇ ਤੁਸੀਂ ਫੀਲ ਫਰੀ ਟੂ ਕੰਟੈਕਟ ਮੀ, ਮੇਰੇ ਨਾਲ ਅੱਧੇ ਪੌਣੇ ਘੰਟੇ ਦੀ ਅਪੁਆਇੰਟਮੈਂਟ ਬਣਾਓ, ਫੋਨ ਤੇ ਜਾਂਦੇ ਜਾਂਦੇ ਇਨਫੋਰਮੇਸ਼ਨ ਨਾ ਲਿਆ ਕਰੋ ਵੀ ਦੱਸੋ ਜੀ ਬਾਈ ਜੀ ਬਿਜ਼ਨਸ ਕਿੱਥੇ ਹੈਗਾ। ਆਏ ਨੀ ਜੇ ਤੁਸੀਂ 500,000 ਦੀ ਇਨਵੈਸਟਮੈਂਟ ਕਰਨੀ ਆ ਤੇ ਕੋਈ ਨੀ, ਤੁਸੀਂ ਫਿਰ ਅੱਧਾ ਪੌਣਾ ਘੰਟਾ ਕੱਢ ਕੇ ਆਰਾਮ ਦੇ ਨਾਲ ਤਸੱਲੀ ਨਾਲ ਗੱਲ ਸੁਣੋ ਤੇ ਫਿਰ ਤੁਸੀਂ ਇਨਵੈਸਟਮੈਂਟ ਬਾਰੇ ਸੋਚੋ। ਫੋਨ ਤੇ ਸਾਡੇ ਮਿੱਤਰ ਦੋਸਤ ਕੀ ਕਹਿੰਦੇ, ਉਹ ਜੀ ਅਸੀਂ ਆਪੇ ਹੀ ਦੇਖ ਆਵਾਂਗੇ, ਤੁਸੀਂ ਬਸ ਸਾਨੂੰ ਥਾਂ ਦੱਸ ਦਿਓ। ਜਿਹੜੇ ਕਮਰਸ਼ੀਅਲ ਪ੍ਰੋਪਰਟੀਜ਼ ਆ, ਜਿਹੜੇ ਬਿਜ਼ਨਸ ਨੇ, ਆਏ ਨੀ ਉਹ ਵਿਕਦੇ ਹੁੰਦੇ। ਜੇ ਤੁਸੀਂ ਸੀਰੀਅਸ ਹੋ ਸਿੱਖਣਾ ਚਾਹੋ ਕਿ ਪੈਸੇ ਤੋਂ ਪੈਸਾ ਕਿਵੇਂ ਬਣਦਾ, ਤੁਸੀਂ ਮੇਰੇ ਨਾਲ ਸੰਪਰਕ ਕਰੋ। ਰੀਅਲ ਸਟੇਟ ਦੇ ਵਿੱਚ ਮੈਂ ਤੁਹਾਨੂੰ ਦਿਖਾ ਸਕਦਾ ਵੀ ਪਿਛਲੇ 10-12 ਸਾਲਾਂ ਦੇ ਵਿੱਚ ਕਿਵੇਂ ਲੋਕਾਂ ਨੇ ਇੱਥੋਂ ਪੈਸੇ ਬਣਾਏ ਨੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੀਅਲ ਸਟੇਟ ਜਿਹੜੀ ਇਨਵੈਸਟਮੈਂਟ ਆ ਕਿਵੇਂ ਸਾਰੀਆਂ ਟਾਈਪ ਦੀ ਇਨਵੈਸਟਮੈਂਟ ਨਾਲ ਵਧੀਆ ਹੁੰਦੀ ਆ। ਤਾਲਮੇਲ ਕਰ ਲਿਓ ਜੀ, 6 4 7 3 0 0 8 4 3 6 ਮੇਰਾ ਨੰਬਰ ਹੈਗਾ ਜੀ। ਮੇਰੇ ਨਾਲ ਸਾਡੇ ਡਾਕਟਰ ਸਾਹਿਬ ਲਾਈਨ ਤੇ ਨੇ, ਡਾਕਟਰ ਰਵੀ ਗੋਇਲ ਜੀ, ਉਹ ਕੁਝ ਕਹਿਣਾ ਚਾਹੁੰਦੇ ਨੇ। ਡਾਕਟਰ ਸਾਹਿਬ ਜੀ ਦਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ।
ਹਾਂਜੀ ਬਰਾੜ ਸਾਹਿਬ, ਥੈਂਕ ਯੂ ਵੈਰੀ ਮਚ। ਮੈਂ ਤਾਂ ਰੰਗ ਚ ਭੰਗ ਪਾ ਰਿਹਾ ਤੁਹਾਡੇ, ਤੁਸੀਂ ਸੋ ਮੈਂ ਇੱਕ ਜ਼ਰੂਰੀ ਗੱਲ ਦੱਸਣੀ ਸੀਗੀ ਵੀ ਅਸੀਂ ਤੁਹਾਡੇ ਪ੍ਰੋਗਰਾਮ ਤੋਂ ਫੌਰਨ ਬਾਅਦ ਡਾਕਟਰ ਅੰਕੁਸ਼ ਗੋਇਲ
ਜਿਹੜਾ ਆਪਣਾ ਕਰੋਨਾ ਵਾਇਰਸ ਚੱਲਿਆ ਉਹਦੇ ਉੱਤੇ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ, ਜਿਹੜੀਆਂ ਅੱਜ ਕੱਲ੍ਹ ਰਿਊਮਰਸ ਮੈਡੀਕਲ 'ਚ ਵੀ ਆ ਰਹੀਆਂ ਨੇ ਅਤੇ ਲੋਕਾਂ 'ਚ ਭੰਬਲ ਭੂਸਾ ਪਿਆ ਵਾ, ਉਹਦੇ ਬਾਰੇ ਤੁਸੀਂ ਕੋਈ ਵੀ ਲਾਈਵ ਜਾ ਕੇ ਤੁਸੀਂ ਕੁਸ਼ਚਨ ਪੁੱਛ ਸਕਦੇ ਹੋ, ਤੁਹਾਡੇ ਕੁਸ਼ਚਨਾਂ ਦਾ ਆਨਸਰ ਦੇਣਗੇ। ਤੁਹਾਡੇ ਪ੍ਰੋਗਰਾਮ ਖਤਮ ਹੋਣ ਤੋਂ ਫੌਰਨ ਬਾਅਦ ਅਸੀਂ ਤੁਹਾਡੀ ਸੀਟ 'ਤੇ ਬੈਠਣ ਦੀ ਕੋਸ਼ਿਸ਼ ਕਰਾਂਗੇ। ਵੈਸੇ ਗੁਸਤਾਖੀ ਹੋਊਗੀ ਕਿਉਂਕਿ ਐਡੀ ਉੱਚੀ ਅਤੇ ਸੁੱਚੀ, ਜੇ ਤੁਸੀਂ ਤਾਂ ਐਕਸਪਰਟ ਹੋ
ਅਡਾਨੀ ਤੇ ਅਵਾਨੀਆ ਦੀ, ਜੇ ਕੋਈ ਵੀ ਬੈਂਕ ਇੰਡੀਆ ਦੀ ਇਹਨਾਂ ਤੇ ਜਾਂ ਸਰਕਾਰ ਪੈਸਾ ਲੈਣ ਦੀ ਕੋਸ਼ਿਸ਼ ਕਰੇ, ਮੇਰਾ ਨੀ ਖਿਆਲ ਸਕਣਗੇ। ਮੇਰੇ ਤੁਹਾਡੇ ਵਰਗਾ ਬੰਦਾ ਤਾਂ ਦੁਨੀਆਂ ਵਿੱਚ ਜੇ ਕਿਤੇ ਜਾ ਕੇ ਕਿਤੇ ਛੁੱਪ ਵੀ ਜਾਵੇ, ਉਹਨਾਂ ਤੋਂ ਇਹ ਕੱਢ ਲਿਆਉਣਗੇ ਤੇ ਉਹ ਸਜ਼ਾ ਵੀ ਦੇ ਦੇਣਗੇ, ਕਿਉਂਕਿ ਇਹਨਾਂ ਦੇ ਸਹਾਰੇ ਤਾਂ ਇੰਡੀਆ ਦੀਆਂ ਜਿਹੜੀਆਂ ਪਾਰਟੀਆਂ ਨੇ, ਸਰਕਾਰਾਂ ਨੇ, ਉਹ ਚੱਲਦੀਆਂ ਨੇ। ਇਹਨਾਂ ਤੋਂ ਮੈਨੂੰ ਨੀ ਲੱਗਦਾ ਕਦੇ ਵੀ ਇਹ ਪੈਸਾ ਜਿਹੜਾ ਡਿਫਾਲਟ ਦੇ ਵਿੱਚ ਆ ਜਾਂ ਕੁਛ ਵੀ ਆ, ਇਹਨਾਂ ਨੇ ਕਰਜ਼ਾ ਦੇਣਾ ਉਹ ਕਦੇ ਲੈ ਸਕਣਗੇ। ਮੈਂ ਤਾਂ ਇੰਨੇ ਕਹਿਣਾ ਚਾਹੁੰਦਾ ਜੀ, ਸਤਿ ਸ਼੍ਰੀ ਅਕਾਲ,
ਮਿਹਰਬਾਨੀ ਜੀ, ਧੰਨਵਾਦ ਬਹੁਤ। ਲਓ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944।
ਰਣਜੀਤ ਢਿੱਲੋਂ ਨੂੰ ਫੋਨ ਕਰ ਲੋ ਹਾਲੇ ਵੀ ਢੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ
2700 Ranjit Tillon
P for popular P for pizza
P for pella
pella
haan ji na dooja na teeja khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho
bhai bachiyan te jawanan nu hi nahi eh ta saadi bebe nu vi pata hai
aho ji bhukh lagi hai bali te kamao number
9058744242
9058744242 popular पिज़्ज़ा
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज में सोमा दिंदा आ रहा सी हुण खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे टॉप चॉइस इलेक्ट्रॉनिक्स फ्रिज स्टोव वॉशर ड्रायर तो अलावा हर तरह दे टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 9057990045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਬੜੀ ਭੈੜੀ ਜਿਹੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ 'ਚ ਕਾਰਪਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਸ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲੈ 416-292-6248
ਬੜਾ ਹੀ ਮੁਸ਼ਕਾ ਯਾਰ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਤੁਸੀਂ ਉਹਨਾਂ ਨਾਲ ਤਾਲਮੇਲ ਕਰ ਲਿਓ ਜੇ ਵਧੀਆ ਫਰਨੀਚਰ ਦੀ ਭਾਲ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਆ ਉਹਨਾਂ ਦਾ ਜੀ ਬਿਗ ਬੋਸ ਫਰਨੀਚਰ ਨਾਂ ਯਾਦ ਰੱਖਣਾ ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ ਵੈਸੇ ਤੁਸੀਂ ਇੱਕ ਵਾਰੀ ਚੱਕਰ ਲਗਾ ਕੇ ਆਓ ਜੀ ਇੰਨੀ ਵਰਾਇਟੀ ਦਾ ਫਰਨੀਚਰ ਪਿਆ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਤੁਹਾਡੀ ਲੋੜਾਂ ਮੁਤਾਬਕ ਫਰਨੀਚਰ ਮਿਲ ਜਾਣਾ ਬਿਗ ਬੋਸ ਫਰਨੀਚਰ ਤੇ ਦੋਸਤੋ ਇੱਕ ਵਾਰੀ ਫੇਰ ਦੱਸ ਦਿਓ ਤੁਹਾਨੂੰ ਪੁਰਬਾ ਰੈਨੋਵੇਸ਼ਨ ਵਾਲੇ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਜੀ ਬੜੀ ਸੋਹਣੀ ਰੈਨੋਵੇਸ਼ਨ ਕਰਦੇ ਨੇ ਤੁਸੀਂ ਲੈਮੀਨੇਟ ਫਲੋਰ ਲਾਉਣੀ ਆ ਹਾਰਡਵੁੱਡ ਫਲੋਰ ਲਾਉਣੀ ਆ ਤੁਸੀਂ ਕਿਚਨ ਬਣਾਉਣੀ ਆ ਕਿਚਨ ਕੈਬਨਿਟਸ ਬਣਾਉਣੀ ਆ ਟਾਈਲ ਲਾਉਣੀ ਆ ਕਿਚਨ ਦੇ ਵਿੱਚ ਵਾਸ਼ਰੂਮ ਦੀ ਰੈਨੋਵੇਸ਼ਨ ਕਰਾਉਣੀ ਆ ਲੀਗਲ ਬੇਸਮੈਂਟ ਬਣਾਉਣੀ ਆ ਪੁਰਬਾ ਰੈਨੋਵੇਸ਼ਨ ਦਾ ਨੰਬਰ 647-7282 ਦਾ ਤਾਲਮੇਲ ਕਰ ਲਿਓ ਸ਼ਿਵਿੰਦਰ ਜੀ ਮਿੰਟ ਰਹਿ ਗਿਆ ਆਪਣੇ ਕੋਲ ਡੇਢ ਕੁ ਤੇ ਭਾਰਤ ਦੇ ਵਿੱਚ ਔਰਤਾਂ ਦੀ ਸਥਿਤੀ ਕੀ ਆ ਕੱਲ ਇੰਟਰਨੈਸ਼ਨਲ ਵਿਮੈਨਸ ਡੇ ਸੀ ਜੀ
ਚਰਨਜੀਤ ਇੱਕ ਮਿੰਟ ਦੇ ਵਿੱਚ ਦੱਸਣਾ ਮੁਸ਼ਕਿਲ ਆ ਪਰ ਮੈਂ ਇਹ ਦੱਸੂਗੀ 8 ਤਰੀਕ ਨੂੰ ਔਰਤ ਦਿਵਸ ਮਨਾਇਆ ਗਿਆ ਤੇ ਅੱਜ ਜਿਹੜਾ ਹੈਗਾ ਵਾ ਹੋਲਿਕਾ ਦਹਨ ਸੀਗਾ ਮਤਲਬ ਕੱਲ ਨੂੰ ਹੋਲੀ ਆ ਇੱਕ ਦਿਨ ਚ ਅਸੀਂ ਔਰਤ ਦਿਵਸ ਮਨਾਉਣੇ ਅਗਲੇ ਦਿਨ ਔਰਤ ਨੂੰ ਜਲਾਉਣੇ ਵੀ ਆ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਹੋਲਿਕਾ ਦਹਨ ਦਾ ਮਤਲਬ ਹੋਲਿਕਾ ਨੂੰ ਜਲਾਉਣਾ ਤੇ ਇੱਥੋਂ ਹੀ ਪਤਾ ਲੱਗਦਾ ਕਿ ਔਰਤ ਦੀ ਜਿਹੜੀ ਹੈਗੀ ਆ ਸਥਿਤੀ ਮੁਲਕ ਵਿੱਚ ਕੀ ਆ ਤੇ ਦੂਜੇ ਪਾਸੇ ਲਗਾਤਾਰ ਸਾਡੇ ਜਿਹੜੇ ਲੀਡਰਾਂ ਦੇ ਬਿਆਨ ਨੇ ਉਹ ਔਰਤ ਦੇ ਵਿਰੋਧੀ ਨੇ ਤੇ ਹਿੰਦੁਸਤਾਨ ਦੀ ਜਿਹੜੀ ਹਾਲਤ ਹੈ ਔਰਤਾਂ ਦੇ ਮਾਮਲੇ ਵਿੱਚ ਉਹਨਾਂ ਮੁਲਕਾਂ ਦੇ ਨਾਲੋਂ ਵੀ ਮਾੜੀ ਹਾਲਤ ਹੈ ਜਿਹਨਾਂ ਨੂੰ ਅਸੀਂ ਬਹੁਤ ਪਛੜੇ ਹੋਏ ਮੁਲਕ ਕਹਿੰਦੇ ਹੈਗੇ ਹਾਂ ਜੀ
ਵਾਹ ਜੀ ਸ਼ਿਵਿੰਦਰ ਜੀ ਧੰਨਵਾਦ ਤੁਹਾਡਾ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਬਹੁਤ
ਸ਼ੁਕਰੀਆ ਜੀ ਮਿਹਰਬਾਨੀ ਚਰਨਜੀਤ ਜੀ
ਦੋਸਤੋ ਸ਼ਿਵਿੰਦਰ ਜੀ ਗੱਲ ਬੜੀ ਸਿਰੇ ਲਾ ਗਏ ਨੇ ਹੋ ਸਕਦਾ ਕਿਸੇ ਨੂੰ ਚੁਭੀ ਹੋਵੇ ਜੀ ਕੋਈ ਕਹੂਗਾ ਜੀ ਜਿਹੜੀ ਹੋਲਕਾ ਸੀ ਉਹ ਤਾਂ ਇਸ ਤਰ੍ਹਾਂ ਸੀ ਫਲਾਨਾ ਸੀ ਢਿਮਕਾ ਸੀ ਗੱਲ ਤਾਂ ਜੀ ਉਹ ਔਰਤ ਦਿਵਸ ਦੀ ਚੱਲ ਰਹੀ ਆ ਭਾਰਤ ਦੇ ਵਿੱਚ ਸਥਿਤੀ ਤੁਹਾਨੂੰ ਪਤਾ ਇੱਥੇ ਵੈਲੰਟਾਈਨ ਡੇ ਮਨਾਇਆ ਜਾਂਦਾ ਬੜੇ ਚਾਅ ਦੇ ਨਾਲ ਲੋਕ ਮਨਾਉਂਦੇ ਨੇ ਉੱਥੇ ਕਟਾਪਾ ਚਾੜਿਆ ਜਾਂਦਾ ਉੱਥੇ ਤੁਸੀਂ ਹੈਰਾਨ ਹੋਵੋਗੇ ਬਈ ਬਹੁਤ ਸਾਰੇ ਇਹੋ ਜਿਹੇ ਮੰਦਿਰ ਨੇ ਜਿੱਥੇ ਔਰਤਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਔਰਤਾਂ ਨੂੰ ਸਦੀਆਂ ਤੋਂ ਦੇਵਦਾਸੀਆਂ ਬਣਾ ਕੇ ਉੱਥੇ ਰੱਖਿਆ ਗਿਆ ਕਹਿਣ ਨੂੰ ਤਾਂ ਹੁਣ ਇੱਥੇ ਅਲੱਗ ਅਲੱਗ ਧਰਮਾਂ ਵਾਲੇ ਬਹੁਤ ਕਹਿੰਦੇ ਨੇ ਸਿੱਖ ਧਰਮ ਵਾਲੇ ਕਹਿੰਦੇ ਜੀ ਸਾਡੇ ਤਾਂ ਬਾਬੇ ਨਾਨਕ ਜੀ ਨੇ ਕਿਹਾ ਸੀਗਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਬਿਲਕੁਲ ਕਿਹਾ ਸੀ ਜੀ ਬਾਬਾ ਨਾਨਕ ਤਾਂ ਮਹਾਨ ਫਿਲੋਸਫਰ ਹੋਏ ਆ ਉਹਨਾਂ ਦੀਆਂ ਗੱਲਾਂ ਸੀ ਵੀ ਸੱਚ ਨੇ ਪਰ ਸਵਾਲ ਤਾਂ ਇਹ ਆਉਂਦਾ ਵੀ ਬਾਬਾ ਨਾਨਕ ਜੀ ਤਾਂ ਕਹਿ ਗਏ ਸਾਡੇ ਜਿਹੜੇ ਸਿੱਖ ਸਮਾਜ ਦੇ ਵਿੱਚ ਔਰਤਾਂ ਦੀ ਹਾਲਤ ਕੀ ਆ ਹਾਲਾਤ ਦੇ ਉੱਤੇ ਤਬਸਰਾ ਕਰਨ ਲਈ ਤਾਂ ਸਮਾਂ ਨੀ ਪਰ ਇੰਨੀ ਜ਼ਰੂਰ ਗੱਲ ਕਹਿ ਜਾਂਦਾ ਵੀ ਵਿਗਿਆਨ ਤੇ ਟੈਕਨੋਲੋਜੀ ਨੇ ਅਲਟਰਾਸਾਊਂਡ ਮਸ਼ੀਨਾਂ ਕੱਢੀਆਂ ਸੀਗੀਆਂ ਵੀ ਪੇਟ ਦੇ ਵਿੱਚ ਪਲ ਰਿਹਾ ਜਿਹੜਾ ਬੱਚਾ ਉਹਦੀ ਸਿਹਤ ਕਿਹੋ ਜਿਹੀ ਆ ਉਹਦੇ 'ਚ ਕੋਈ ਨੁਕਸ ਤਾਂ ਨਹੀਂ ਪਰ ਸਾਡੇ ਲੋਕਾਂ ਨੇ ਜਿਹਨਾਂ 'ਚ ਮੈਜੋਰਟੀ ਪੰਜਾਬੀ ਤੇ ਪੰਜਾਬੀਆਂ 'ਚੋਂ ਵੀ ਮੈਜੋਰਟੀ ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਜਿਹੜੇ ਸਿੱਖ ਸੀ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਮਤਲਬ ਇਹ ਪੰਜਾਬ ਦੇ ਵਿੱਚ ਸਾਰਾ ਕੁਝ ਚੱਲਦਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਇਹ ਫੀਮੇਲ ਇਨਫੈਂਟੀਸਾਈਡ ਹੁੰਦਾ ਰਿਹਾ ਖੈਰ ਜੀ ਸਾਡਾ ਸਮਾਂ ਸਮਾਪਤ ਹੁੰਦਾ ਮਿਹਰਬਾਨੀ ਬਹੁਤ ਬਹੁਤ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫਰੋਮ ਪੇਪੈਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪੈਲ ਸਰਵਿਸ ਤੇਜ਼ ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ
इनका हर गाना हर गीत है रूह में उतरता हुआ सो नाउ यूनिवर्सल रियल स्टेट ब्रोकरेज स्काईवर्ड बिजनेस सेंटर एंड वतन कबाब प्रेजेंट्स सज्जाद अली लाइव इन कॉन्सर्ट Saturday 21st March at 6:30 p.m. at the Meeting House, Oakville. Tickets are starting from $25. For tickets and bookings, call Amir Shamsi at 416-662-7861 or Mo Sheikh at 416-818-1184 or visit universalpromotions.ca.
Main doob raha hoon, abhi dooba to nahi hoon.
ਘਰ ਨਵਾਂ ਹੈ ਜਾਂ ਪੁਰਾਣਾ
ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043। ਦਾ ਬਲਾਈਂਡ ਸ਼ੇਡਸ ਆਊਟਲੈਟ .com।
बच्चे एक्साइटेड हैं अपनी अपनी पसंद के खाने के लिए और बड़े एक्साइटेड हैं क्योंकि ये सब है फ्री। 9 से 27 मार्च तक तंदूरी फ्लेम पर किड्स ईट फ्री। तंदूरी फ्लेम पर अपने बच्चों के साथ आइए और मजा उठाइए, बिकॉज एवरी चाइल्ड अकॉम्पनीड बाय एन अडल्ट ईट्स फ्री। रिमेम्बर, इट्स अ तंदूरी फ्लेम वेयर किड्स ईट फ्री। किड्स ईट फ्री।